बार जगदीसा
एकंकर सतगुरु तेह प्रसाद सच
होए
वाहे गुरु जी की फतेह
है
बेगन बिनाशन
सोए
जिसम है अमृत ज्ञान है मानक भगत
वैराग
गुरु ग्रंथ साहिब उदद बंदो
करे अनुराग
गुरु ग्रंथ साहिब उदद बंदो करे अनुराग
सतनाम श्री वाहि गुरु साहिब जियो तब बंदो चढ़े उतरे हो सेहर खंडो ग्राम चिट्ठे लिखे पंजाब नो ले सिंघन नाम
वाहे गुरु जी का खालसा वाहे गुरु जी की फतेह जोगो जोगो टल सतगुरु मेहरबान जगत साई बाणी गुरु गुरु है बाणी विच बाणी अमृत सारे गुरबाणी कहे सेवक जन माने परतख गुरु निस्तारे श्री गुरु ग्रंथ साहिब जी महाराज जी दी पवित्र पावन हजूरी च आप जी नेता प्रति हाजरियां भर के समूह माई भाई गुरु चरणा च जुड़ के अपने जीवन दा कुछ कीमती समा गुरु लेखे ला के सफला कर दे चल रहे गुरु इतिहास दी कथा बहुत ही अदब सत्कार ते श्रद्धा सहित सरवण कर रहे खालसे दा इतिहास है इस शाना मत्ता माना मत्ता इतिहास है असी बड़े माण नाल कह सकते हैं भी यह साडे पुरखियां दा साडा इतिहास है। बाबा बंदा सिंह जी बहादुर बांगर दे इलाके च पहुंचे ने सोचिया गुरु के बचन परख के वेखिए सतगुरां ने कहा सी कि जदों कोई कामना होवे पांच सिंह रल के अरदास करियो कामना पूरी होवेगी माया दी जरूरत सी पांच सिंघां नूं सद के तिना कोलों अरदास कराई ते कुछ समय बाद ही कुछ लुबाणे सिख दसवंध दी माया लैके बाबा बंदा सिंह जी कोल हाजर हो गए सतगुरां दा यह प्रतख प्रताप वेख्या जो गुरु पातशाह ने कहा सी कि मैं खालसे वेचां वो अज प्रतख वेख लिया खालसे दा और बाबा बंदा सिंह बहादुर दा प्रेम बन गया कैंथल तो कैंथल दा फौजदार 400 सिपाही लेके आया लड़न वास्ते पर उन्हां नूं हार दा मूंह वेखना पिया उन्हां दे घोड़े सिंघां काबू कर ले कैंथल दे उत्ते बाबा बंदा सिंह बहादुर ने जित प्राप्त कीती बांगर दे इलाके दे जितने पिंड सी कैंथल रियासत विच कैंथल दे परगणे विच आउण वाले ਉਹ ਸਾਰੇ ਪਿੰਡ ਆਪਣੇ ਅਧੀਨ ਕਰ ਲਏ ਬਾਬਾ ਜੀ ਚੱਲ ਕੇ ਹੁਣ ਦਿੱਲੀ ਦੇ ਨੇੜੇ ਸਿਹਰ ਖੰਡਾ ਨਾਮ ਦੇ ਨਗਰ ਨੇ, ਸਿਹਰ ਖੰਡਾ ਉੱਥੇ ਪਹੁੰਚੇ ਨੇ। ਖਖਰੋੜ ਪਰਖਣਾ ਹੈ, ਪਰਗਣਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਦਾ, ਗੁਰੂ ਖਾਲਸੇ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਨੂੰ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਬੰਦੋ ਚੜੇ ਉਤਰਿਓ ਸਿਹਰ ਖੰਡੋ ਗ੍ਰਾਮ।
ਬਾਬਾ ਬੰਦਾ ਸਿੰਘ ਬਹਾਦਰ ਜੀ ਇਧਰੋਂ ਕੈਂਥਲ ਵਾਲੇ ਪਾਸਿਓ, ਸਿਹਰ ਖੰਡਾ ਨਾਮਕ ਨਗਰ ਹੈ, ਦਿੱਲੀ ਤੋਂ ਤਕਰੀਬਨ ਨੇੜੇ ਹੀ ਪੈ ਜਾਂਦਾ, 30 ਕੋਹ ਦੀ ਵਾਟ ਤੇ ਦੱਸਿਆ ਜਾਂਦਾ ਹੈ। ਉਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾ ਕੇ ਨਿਸ਼ਾਨ ਗੱਡ ਲਏ, ਇੱਥੇ ਜਾ ਕੇ ਆਪਣਾ ਉਤਾਰਾ ਕੀਤਾ।
ਚਿੱਠੀ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ।
ਇੱਥੇ ਆ ਕੇ ਬਾਬਾ ਜੀ ਨੇ ਜਿਹੜੇ ਮੁਖੀ ਸਿੰਘ ਸੀ ਪੰਜਾਬ ਦੇ ਇਲਾਕੇ ਚ ਰਹਿਣ ਵਾਲੇ, ਉਹਨਾਂ ਸਿੰਘਾਂ ਦੇ ਨਾਂ ਤੇ ਚਿੱਠੀਆਂ ਲਿਖ ਕੇ ਭੇਜੀਆਂ। ਜਿਵੇਂ ਕਲਗੀਧਰ ਜੀ ਨੇ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਨੇੜੇ ਪਹੁੰਚ ਕੇ ਤੇ ਸਿੰਘਾਂ ਦੇ ਕੋਲ ਆਪਣੇ ਸੁਨੇਹੇ ਭੇਜ ਦੇਣੇ ਨੇ, ਸਿੰਘ ਤੁਹਾਨੂੰ ਆ ਮਿਲਣਗੇ। ਕੁਝ ਕਾਂ ਕੋਲ ਸਤਿਗੁਰਾਂ ਦੀਆਂ ਚਿੱਠੀਆਂ ਪਹੁੰਚ ਗਈਆਂ ਸਨ, ਕੁਝ ਕਾਂ ਬਾਰੇ ਬਾਬਾ ਬੰਦਾ ਸਿੰਘ ਜੀ ਨੂੰ ਦੱਸਿਆ ਸੀ, ਬਾਬਾ ਵਿਨੋਦ ਸਿੰਘ ਹੋਣੀ ਨਾਲ ਸਨ, ਉਨ੍ਹਾਂ ਨੂੰ ਪਤਾ ਸੀ। ਤੋ ਜਿਹੜੇ ਇਲਾਕਿਆਂ ਦੇ ਵਿੱਚ ਮੁਖੀ ਸਿੰਘ ਰਹਿਣ ਵਾਲੇ ਸਨ, ਭਾਵੇਂ ਉਹ ਦੁਆਬੇ ਦੇ ਸੀ, ਮਾਝੇ ਦੇ ਸੀ, ਮਾਲਵੇ ਦੇ ਸੀ, ਜਾਂ ਇਹ ਪੁਆਧ ਦੇ ਇਲਾਕੇ ਦੇ ਸੀ, ਉਹਨਾਂ ਸਾਰੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਭੇਜੀਆਂ ਹਨ।
ਚੋਪਈ ਤਬ ਬੰਦੇ ਯੋ ਲਿਖ ਫੁਰਮਾਇਓ।
ਉਹਨਾਂ ਚਿੱਠੀਆਂ ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਵੱਲੋਂ ਲਿਖਿਆ, ਆਪਣੇ ਵੱਲੋਂ ਬੇਨਤੀਨਾਮਾ ਕਹਿ ਸਕਦੇ ਹਾਂ, ਖਾਲਸੇ ਦੇ ਚਰਨਾਂ ਵਿਚ, ਸਿੰਘਾਂ ਦੇ ਚਰਨਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭੇਜਿਆ।
ਦੇਸ਼ ਲੈਣ ਗੁਰ ਮੋਰ ਪਠਾਇਓ।
ਆਖਿਆ ਖਾਲਸਾ ਜੀ, ਇਸ ਦੇਸ਼ ਨੂੰ ਸਰ ਕਰਨ ਲਈ, ਪੰਜਾਬ ਦੀ ਇਸ ਸਰ ਜ਼ਮੀਨ ਨੂੰ ਫਤਿਹ ਕਰਨ ਲਈ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਥਾਪੜਾ ਦੇ ਕੇ ਭੇਜਿਆ ਹੈ।
ਸਰਹੰਦੀਆਂ ਕੀ ਜੜ ਪੁੱਟਣ ਤਾਇਆ।
ਮੈਂ ਆਇਆ ਹਾਂ ਸਰਹੰਦੀਆਂ ਦੀਆਂ ਜੜਾਂ ਪੁੱਟਣ ਵਾਸਤੇ। ਸਰਹੰਦ ਦੀਆਂ ਜੜਾਂ ਪੁੱਟ ਕੇ ਉਹਦੀਆਂ ਨੀਹਾਂ ਸਮੁੰਦਰ ਸਤਲੁਜ ਦਰਿਆ ਦੇ ਵਿਚ ਜਾ ਕੇ ਸੁੱਟਣ ਲਈ ਮੈਂ ਚੱਲ ਕੇ ਆਇਆ ਤੇ ਕਲਗੀਧਰ ਦਾ ਭੇਜਿਆ ਹੋਇਆ ਆਇਆ ਹਾਂ।
ਪਰਬਤੀਆਂ ਕੋ ਮੈਂ ਮਾਰਨ ਆਇਆ।
ਜਿਹੜੇ ਪਰਬਤੀਏ ਨੇ, ਪਹਾੜੀਏ ਨੇ, ਇਹਨਾਂ ਪਹਾੜੀਆਂ ਨੂੰ ਸੋਧਾ ਲਾਣ ਲਈ ਆਇਆ ਹਾਂ, ਇਹਨਾਂ ਨੂੰ ਮਾਰਨ ਲਈ ਆਇਆ ਹਾਂ।
ਮੈਂ ਹੋ ਉਸੀ ਪੁਰਖ ਕੋ ਦਾਸਾ।
ਮੈਂ ਉਸੇ ਪੁਰਖ ਦਾ ਦਾਸਾ ਹਾਂ, ਯਾਨੀ ਕਿ ਜਿਨ੍ਹਾਂ ਦੇ ਤੁਸੀਂ ਸਿੰਘ ਹੋ ਨਾ, ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਉਸੇ ਪਰਮ ਪੁਰਖ ਦਾ ਦਾਸ ਹਾਂ।
ਕਰਿਓ ਖਾਲਸਾ ਜਿਸੇ ਪ੍ਰਕਾਸ਼ਾ।
ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜਿਨ੍ਹਾਂ ਨੇ ਖਾਲਸਾ ਉਤਪੰਨ ਕੀਤਾ ਹੈ, ਮੈਂ ਉਸੇ ਦਾ ਦਾਸ ਹਾਂ।
ਜਿਨ ਗੁਰ ਜੀ ਸੋ ਬੈਰ ਕਮਾਇਓ।
ਇਸ ਕਰਕੇ ਜਿਨ੍ਹਾਂ ਜਿਨ੍ਹਾਂ ਵੈਰੀਆਂ ਨੇ ਸਤਿਗੁਰੂ ਜੀ ਨਾਲ ਵੈਰ ਕਮਾਇਆ ਹੈ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਘਰ ਨਾਲ ਮੱਥਾ ਲਾਇਆ, ਵੈਰ ਪਾਇਆ ਹੈ।
ਬਦਲੋ ਲੈਣ ਤਿਸੇ ਮੈਂ ਆਇਓ।
ਉਹਨਾਂ ਨੂੰ ਸੋਧਣ ਵਾਸਤੇ ਮੈਂ ਆਇਆ ਹਾਂ, ਉਹਨਾਂ ਜਰਵਾਣਿਆਂ ਨੂੰ ਦੰਡ ਦੇਣ ਵਾਸਤੇ ਪਹੁੰਚਿਆ ਹਾਂ।
ਤਿੰਨ ਤਿੰਨ ਕੋ ਮੈਂ ਮਾਰ ਗਵਾਉਂ।
ਉਹਨਾਂ ਨੂੰ ਜਾ ਕੇ ਮੈਂ ਸੋਧਾ ਲਾਵਾਂਗਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵੈਰ ਕਮਾਇਆ, ਜਿਨ੍ਹਾਂ ਨੇ ਕਲਗੀਧਰ ਦੇ ਬੱਚਿਆਂ ਨਾਲ ਵੈਰ ਕਮਾਇਆ।
ਤੋ ਸਤਿਗੁਰ ਕੋ ਬੰਦਾ ਸਦਾਉਂ।
ਜਦੋਂ ਤੱਕ ਉਹਨਾਂ ਨੂੰ ਮੈਂ ਮਾਰ ਕੇ ਸੋਧਾ ਨਹੀਂ ਲਾਉਂਦਾ, ਉਦੋਂ ਤੱਕ ਮੈਂ ਗੁਰੂ ਕਾ ਬੰਦਾ ਨਹੀਂ। ਮੈਂ ਗੁਰੂ ਦਾ ਬੰਦਾ ਤਦੇ ਸਦਾਵਾਂਗਾ ਜਦੋਂ ਗੁਰੂ ਕੇ ਦੋਖੀਆਂ ਨੂੰ ਗੁਰੂ ਕੇ ਨਿੰਦਕਾਂ ਨੂੰ ਪਕੜ ਕੇ ਕੋਹ ਕੇ ਮਾਰਾਂਗਾ।
ਯੋ ਪੁਨ ਖਾਲਸੇ ਲਿਖੀ ਅਰਦਾਸ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਦੇ ਵਿਚ ਲਿਖਿਆ, ਖਾਲਸੇ ਪੰਥ ਅੱਗੇ ਸਾਰੀਆਂ ਅਰਦਾਸਾਂ ਲਿਖੀਆਂ।
ਭੇਜੇ ਜੋ ਗੁਰ ਨਿਜ ਸਿੱਖ ਖਾਸ।
ਜਿਹੜੇ ਸਤਿਗੁਰੂ ਜੀ ਨੇ ਆਪਣੇ ਖਾਸ ਸਿੰਘ ਭੇਜੇ ਸੀ ਨਾ, ਬਾਬਾ ਵਿਨੋਦ ਸਿੰਘ ਬਾਜ ਸਿੰਘ ਹੋਣੀ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਨ।
ਜੋ ਸਤਿਗੁਰ ਸੋ ਸਿੱਖ ਹੋ ਸਾਬਤ।
ਜਿਹੜੇ ਸਤਿਗੁਰਾਂ ਦੇ ਸਾਬਤ ਸਿੱਖ ਨੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਲਗੀਧਰ ਜੀ ਦੇ ਲੇਖੇ ਲਾਇਆ।
ਸਾਹਿਬਜ਼ਾਦੇ ਬਹਿਰੇ ਬਾਬਤ।
ਔਰ ਜਿਹੜੇ ਜਾਣਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਜਿਹੜੇ ਵਿਰੋਧੀ ਨੇ, ਸਾਹਿਬਜ਼ਾਦਿਆਂ ਦੇ ਜਿਹੜੇ ਦੁਸ਼ਮਣ ਹਨ,
ਆਏ ਦਿਓ ਬੰਦੇ ਕੋ ਸਾਥ।
ਉਹਨਾਂ ਨੇ ਵੀ ਨਾਲ ਸਹੀ ਪਾ ਕੇ ਚਿੱਠੀ ਚ ਭੇਜਿਆ, ਆਖਿਆ ਖਾਲਸਾ ਜੀ, ਜਿਨ੍ਹਾਂ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਦੁਸ਼ਮਣੀ, ਉਹਨਾਂ ਦਾ ਵੈਰ ਲੈਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉਹ ਸਾਰੇ ਆ ਕੇ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰੋ, ਇਹਨਾਂ ਦੀ ਸਹਾਇਤਾ ਕਰੋ।
ਗੁਰ ਕੋ ਸਿੱਖ ਸੋ ਸਿੱਖਨ ਪ੍ਰਾਤ।
ਜਿਹੜਾ ਗੁਰੂ ਕੇ ਸਿੱਖਾਂ ਦਾ ਪ੍ਰਾਤ ਹੈ, ਉਹ ਸਾਰੇ ਭਰਾ ਹਨ।
ਦੋਹਰਾ ਜੋ ਖਾਲਸੇ ਮੈਂ ਆਰ ਲਿਓ, ਪਤਸ਼ਾਹੀਓ ਵੱਡਾ ਹੋਏ।
ਇਹ ਵੀ ਲਿਖ ਕੇ ਭੇਜਿਆ ਕਿ ਜਿਹੜਾ ਖਾਲਸੇ ਵਿਚ ਆ ਕੇ ਰਲੇਗਾ, ਜਿਹੜਾ ਇਸ ਮੁਹਿੰਮ ਦੇ ਵਿਚ, ਜਿਹੜੀ ਮੁਹਿੰਮ ਤੇ ਬਾਬਾ ਬੰਦਾ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਬਾਬਾ ਵਿਨੋਦ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਬਾਬਾ ਬਾਜ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਭਾਈ ਕਾਨ ਸਿੰਘ ਜੀ ਆਏ ਨੇ ਨਾਲ, ਜਿਹੜੇ ਇਸ ਮੁਹਿੰਮ ਚ ਸ਼ਾਮਲ ਹੋਣਗੇ ਖਾਲਸੇ ਦੇ ਵਿਚ, ਇਕ ਤਾਂ ਹੁੰਦੀ ਆ ਪਾਤਸ਼ਾਹੀ ਸੰਸਾਰ ਦੀ, ਕਹਿੰਦੇ ਉਹਨੂੰ ਪਾਤਸ਼ਾਹੀ ਤੋਂ ਵੀ ਵੱਡੀ ਵਡਿਆਈ ਪ੍ਰਾਪਤ ਹੋਵੇਗੀ, ਉਹ ਪਾਤਸ਼ਾਹੀਓਂ ਵੀ ਵੱਡਾ ਹੋ ਜਾਏਗਾ ਜਿਹੜਾ ਆ ਕੇ ਖਾਲਸੇ ਨਾਲ ਰਲੇਗਾ, ਖਾਲਸੇ ਨਾਲ ਮਿਲੇਗਾ।
ਜੋ ਖਾਲਸੇ ਸੋ ਨੈ ਮਿਲੇ ਰਹਿ ਪਛਤਾਵਾ ਓਏ।
ਤੇ ਜਿਹੜਾ ਇਸ ਵੇਲੇ ਖਾਲਸੇ ਨਾਲ ਨਾ ਰਲਿਆ, ਖਾਲਸੇ ਨਾਲ ਨਾ ਆ ਕੇ ਮਿਲਿਆ, ਉਹਨਾਂ ਦੇ ਮਨ ਵਿਚ ਪਛਤਾਵਾ ਹੀ ਰਹਿ ਜਾਏਗਾ ਬਾਅਦ ਵਿਚ ਕਿ ਅਸੀਂ ਖਾਲਸੇ ਦੇ ਵਿਚ ਆ ਕੇ ਕਿਉਂ ਨਹੀਂ ਰਲੇ।
ਦੋਹਰਾ ਕਾਬਲ ਓ ਕੰਧਾਰ ਲੋ ਨੱਠੇ ਪੱਖਰ ਦਾਏ।
ਕਹਿੰਦੇ ਚਿੱਠੀਆਂ ਕੇਵਲ ਪੰਜਾਬ ਤੱਕ ਨਹੀਂ ਸਨ ਭੇਜੀਆਂ, ਇਹ ਚਿੱਠੀਆਂ ਕਾਬਲ ਵਿਚ ਬੈਠੇ ਸਿੱਖਾਂ ਤਾਈ ਵੀ ਪਹੁੰਚੀਆਂ, ਕੰਧਾਰ ਵਿਚ ਬੈਠੇ ਸਿੱਖਾਂ ਤਾਈ ਵੀ ਪਹੁੰਚੀਆਂ। ਪੱਖਰ ਤੇ ਸੱਖਰ ਦਾ ਇਲਾਕਾ ਜਿਹੜਾ ਹੈ, ਇੱਥੇ ਵੀ ਬਹੁਤ ਸਾਰੇ ਸਿੱਖ ਸਨ। ਆ ਗੁਜਰਾਤ ਦੀ ਜਿਹੜੀ ਹੱਦ ਲੱਗਦੀ ਹੈ ਪਰੇ ਲਹਿੰਦੇ ਪਾਕਿਸਤਾਨ ਵਾਲੇ ਪਾਸੇ ਨੂੰ, ਉਸ ਪਾਸੇ ਨਗਰ ਦੱਸੇ ਜਾਂਦੇ ਆ ਪੱਖਰ ਸੱਖਰ ਤੱਕ, ਉਥੇ ਵੀ ਚਿੱਠੀਆਂ ਭੇਜ ਦਿੱਤੀਆਂ ਗਈਆਂ ਹਨ।
ਪੂਰਬ ਦੱਖਣ ਉੱਤਰ ਸੋ ਚਿੱਠੇ ਦਏ ਪਹੁੰਚਾਏ।
ਪੂਰਬ ਦੱਖਣ ਉੱਤਰ ਤੇ ਪੱਛਮ ਚਾਰਾਂ ਦਿਸ਼ਾਵਾਂ ਦੇ ਵਿਚ ਚਿੱਠੀਆਂ ਭੇਜੀਆਂ ਗਈਆਂ ਹਨ।
ਜੋ ਭਾਈ ਜੋ ਜੋ ਸਿੱਖ ਹੈ ਗੁਰ ਕੋ ਪੂਰੋ।
ਲਿਖਿਆ ਸੀ ਚਿੱਠੀਆਂ ਵਿਚ ਜਿਹੜਾ ਜਿਹੜਾ ਗੁਰੂ ਕਾ ਪੂਰਨ ਸਿੱਖ ਹੈ, ਜਿਹੜਾ ਕਲਗੀਧਰ ਪਾਤਸ਼ਾਹ ਤੇ ਪੂਰਨ ਯਕੀਨ ਤੇ ਭਰੋਸਾ ਰੱਖਦਾ ਹੈ, ਜਿਹੜਾ ਗੁਰੂ ਕੀ ਸਿੱਖੀ ਦਾ ਧਾਰਨੀ ਹੈ।
ਸਜਾਦਨ ਬੈਰ ਲੈਣ ਓ ਜਰੂਰ
ਉਹ ਜਰੂਰ ਆਵੇ, ਕਿਉਂਕਿ ਇਹ ਜਿਹੜੀ ਮੁਹਿੰਮ ਹੈ, ਇਹ ਮੁਹਿੰਮ ਦੇ ਵਿਚ ਸਰਹੰਦ ਤੇ ਫਤਿਹ ਕਰਨੀ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ। ਇਸ ਮੁਹਿੰਮ ਵਿਚ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਨ ਸਿੱਖ ਹੈ, ਉਹ ਜਰੂਰ ਚੱਲ ਕੇ ਆਵੇ।
ਜੋ ਜੀਵੇ ਗੋ ਸੋ ਪਾਓ ਗੋ ਰਾਜ।
ਜਿਹੜਾ ਇਸ ਮੁਹਿੰਮ ਦੇ ਵਿਚ ਚੱਲ ਕੇ ਲੜ ਕੇ ਵੈਰੀ ਦਲ ਦੇ ਸੂਰਮਿਆਂ ਨਾਲ ਜੀਵੇਗਾ, ਉਹਨੂੰ ਰਾਜ ਭਾਗ ਪ੍ਰਾਪਤ ਹੋਣਗੇ, ਉਹਨੂੰ ਨਵਾਬੀਆਂ ਪਾਤਸ਼ਾਹੀਆਂ ਰਾਜ ਪ੍ਰਾਪਤ ਹੋਣਗੇ।
ਜਾਓ ਗੋ ਮਰ ਹੋਊਗੋ ਅਗਲੋ ਕਾਜ।
ਜੇ ਕੋਈ ਸ਼ਹੀਦੀ ਪਾਵੇਗਾ ਤਾਂ ਉਹਦਾ ਅਗਲਾ ਕੰਮ ਸਵਰ ਜਾਏਗਾ, ਉਹਦਾ ਪਰਲੋਕ ਸਵਰ ਜਾਏਗਾ। ਇਸ ਕਰਕੇ ਸਿੰਘੋ ਦੋਹਾਂ ਹੱਥਾਂ ਵਿਚ ਲੱਡੂ ਨੇ, ਜੇ ਜਿੱਤੋਗੇ ਜੀਵਤ ਰਹੋਗੇ, ਰਾਜ ਪ੍ਰਾਪਤ ਕਰੋਗੇ, ਤੇ ਜੇ ਸ਼ਹੀਦੀਆਂ ਪਾਵੋਗੇ ਤਾਂ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਤੁਹਾਨੂੰ ਦੋਹਾਂ ਜਹਾਨਾਂ ਦਾ ਸੁੱਖ ਪ੍ਰਾਪਤ ਹੋਣਾ ਇਸ ਮੁਹਿੰਮ ਵਿਚ। ਇਸ ਕਰਕੇ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਨ ਸਿੱਖ ਹੈ ਉਹ ਇਸ ਚਿੱਠੀ ਨੂੰ ਪੜ੍ਹਦਿਆਂ ਸਾਰ ਜ਼ਰੂਰ ਆਵੇ।
ਐਸੀ ਭੇਜੀ ਲਿਖ ਅਰਦਾਸ,
ਇਸ ਤਰ੍ਹਾਂ ਚਿੱਠੀਆਂ ਦੇ ਵਿਚ ਅਰਦਾਸ ਖਾਲਸੇ ਅੱਗੇ ਸਿੰਘਾਂ ਅੱਗੇ ਲਿਖ ਕੇ ਭੇਜੀਆਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਵਿਨੋਦ ਸਿੰਘ ਹੋਣਾ ਨੇ।
ਭੇਜੀ ਖਾਲਸੇ ਖਾਲਸੇ ਪਾਸ,
ਖਾਲਸੇ ਨੇ ਖਾਲਸੇ ਕੋਲ ਚਿੱਠੀਆਂ ਭੇਜੀਆਂ ਨੇ ਨਾ, ਉਧਰ ਵੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਵਿਨੋਦ ਸਿੰਘ ਹੋਣੀ ਉਹ ਵੀ ਖਾਲਸੇ ਨੇ, ਜਿਨ੍ਹਾਂ ਨੂੰ ਚਿੱਠੀਆਂ ਭੇਜੀਆਂ ਨੇ ਉਹ ਵੀ ਖਾਲਸੇ ਨੇ, ਖਾਲਸੇ ਨੇ ਖਾਲਸੇ ਦੇ ਕੋਲ ਚਿੱਠੀਆਂ ਭੇਜੀਆਂ ਹਨ।
ਯੋ ਸੁਨ ਖਾਲਸੇ ਸਿਰ ਪਰ ਤਰੀ,
ਕਹਿੰਦੇ ਜਦੋਂ ਖਾਲਸੇ ਦੀਆਂ ਚਿੱਠੀਆਂ ਆਈਆਂ, ਬਾਬਾ ਬੰਦਾ ਸਿੰਘ ਬਹਾਦਰ ਵਿਨੋਦ ਸਿੰਘ ਹੋਣਾ ਦੀਆਂ ਚਿੱਠੀਆਂ ਪਹੁੰਚੀਆਂ, ਉਹਨਾਂ ਚਿੱਠੀਆਂ ਨੂੰ ਪ੍ਰਾਪਤ ਕਰਨ ਵਾਲੇ ਜਿੰਨੇ ਸਿੰਘ ਸਨ ਉਹਨਾਂ ਨੇ ਪਹਿਲਾਂ ਉਹ ਚਿੱਠੀਆਂ ਆਪਣੇ ਸਿਰ ਤੇ ਧਰੀਆਂ ਕਿ ਗੁਰੂ ਕੇ ਖਾਲਸੇ ਦੀ ਚਿੱਠੀ ਆਈ ਹੈ, ਗੁਰੂ ਕੇ ਪੰਥ ਦੀ ਚਿੱਠੀ ਆਈ ਹੈ। ਇਹ ਚਿੱਠੀ ਨਹੀਂ, ਇਹ ਹੁਕਮਨਾਮਾ ਹੈ ਗੁਰੂ ਕੇ ਖਾਲਸੇ ਦਾ। ਏਦਾਂ ਪਹਿਲਾਂ ਆਪਣੇ ਸਿਰ ਦੇ ਉੱਤੇ ਉਹਨਾਂ ਚਿੱਠੀਆਂ ਨੂੰ ਰੱਖਿਆ।
ਤੁਰ ਤਰਲਨ ਕੀ ਤਿਆਰੀ ਕਰੀ,
ਮੱਥਾ ਟੇਕ ਕੇ ਚਿੱਠੀਆਂ ਨੂੰ ਫਿਰ ਪੜ੍ਹਿਆ, ਪੜ੍ਹ ਕੇ ਉਸੇ ਵੇਲੇ ਝੱਟ ਤਿਆਰੀ ਕਰ ਲਈ ਰਲਣ ਵਾਸਤੇ ਕਿ ਜ਼ਰੂਰ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਣਾ ਚਾਹੀਦਾ, ਬਾਬਾ ਵਿਨੋਦ ਸਿੰਘ ਹੋਣਾ ਦਾ ਸਾਥ ਦੇਣਾ ਚਾਹੀਦਾ। ਸਾਰੇ ਸਿੰਘ ਉਸੇ ਵੇਲੇ ਤਿਆਰ ਬਰ ਤਿਆਰ ਹੋ ਗਏ।
ਜਿਸੇ ਸਿੱਖ ਪੈ ਖਰਚ ਨਾ ਹੋਏ,
ਕਈ ਸਿੰਘ ਘਰੋਂ ਗਰੀਬ ਸਨ, ਖਰਚਾ ਨਹੀਂ, ਰਸਤੇ ਚ ਜਾਣ ਲਈ ਸਫ਼ਰ ਵਾਸਤੇ ਤਾਂ ਮਾਇਆ ਚਾਹੀਦੀ ਹੈ ਨਾ, ਰਸਤੇ ਚ ਜ਼ਰੂਰਤ ਪੈਂਦੀ ਹੈ, ਧਨ ਦੀ ਲੋੜ ਪੈਂਦੀ ਹੈ, ਲੰਗਰ ਗੱਫੇ ਦੀ ਲੋੜ ਪੈਂਦੀ ਹੈ, ਸਫ਼ਰ ਖਾਲੀ ਪੈ ਜੇਬ ਤਾਂ ਨਹੀਂ ਨਾ ਹੁੰਦਾ। ਤੋ ਸਿੰਘਾਂ ਦੇ ਕੋਲ ਕਈਆਂ ਕੋਲ ਮਾਇਆ ਦੀ ਕਮੀ ਸੀ,
ਬਿਨਾਂ ਖਰਚ ਵੰਡ ਖਾਵੇ ਸੋਏ,
ਹੁਣ ਉਹ ਬਿਨਾਂ ਖਰਚ ਤੋਂ ਔਖਾ ਹੋ ਰਿਹਾ ਕੰਮ।
ਅਸਿੱਖ ਸਿੱਖਣ ਕੋ ਦੇਵੇ ਨਾਈ,
ਹੁਣ ਉਹਨਾਂ ਲਈ ਜਦੋਂ ਸਮੱਸਿਆ ਬਣੀ ਵੀ ਹੁਣ ਮਾਇਆ ਚਾਹੀਦੀ ਹੈ ਜੇ ਸਫ਼ਰ ਕਰਨ, ਜਿਹੜੇ ਅਸਿੱਖ ਨੇ ਅਸਿੱਖ ਉਹ ਸਿੱਖਾਂ ਨੂੰ ਨਹੀਂ ਦਿੰਦੇ, ਉਹ ਕਹਿੰਦੇ ਤੁਹਾਡੇ ਕੋਲੋਂ ਕਿਹੜਾ ਸਾਡੇ ਕੋਲੋਂ ਮੋੜ ਹੋਣੇ ਆ, ਸਾਨੂੰ ਅਸੀਂ ਨਹੀਂ ਦੇਣੇ ਤੁਹਾਨੂੰ ਪੈਸੇ, ਨਾਲੇ ਤੁਸੀਂ ਲੈ ਕੇ ਗਏ ਖਬਰੇ ਤੁਸੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ, ਅਸੀਂ ਨਹੀਂ ਦੇਣਾ ਤੁਹਾਨੂੰ ਉਧਾਰ, ਏਦਾਂ ਨਾ ਕਰਦੇ ਹਨ।
ਕਹੇ ਸਿੱਖ ਸਭ ਉਹਾਂ ਮਰਾਈ,
ਕਹਿੰਦੇ ਤੁਸੀਂ ਤਾਂ ਸਾਰਿਆਂ ਉੱਥੇ ਮਰ ਜਾਣਾ, ਤੁਸੀਂ ਤਾਂ ਲੜਨ ਚੱਲੇ ਹੋ ਮੁਗਲਾਂ ਨਾਲ, ਤੁਸੀਂ ਤਾਂ ਲੜਨ ਚੱਲੇ ਹੋ ਸਰਹੰਦ ਦੇ ਸੂਬੇਦਾਰ ਨਾਲ, ਤੁਸੀਂ ਕਿੱਥੇ ਆਉਣਾ ਜਿਉਂਦਿਆਂ ਵਾਪਸ, ਤੁਸੀਂ ਤਾਂ ਉੱਥੇ ਮਰ ਜਾਣਾ, ਅਸੀਂ ਕਿਹਦੇ ਕੋਲੋਂ ਆਪਣੀ ਰਕਮ ਲੈਣੀ ਹੈ, ਅਸੀਂ ਕਿਹਦੇ ਕੋਲੋਂ ਆਪਣੇ ਪੈਸੇ ਲੈਣੇ ਹੈ। ਇਹ ਕਹਿ ਕੇ ਜਿਹੜੇ ਅਸਿੱਖ ਨੇ ਨਾ ਉਹ ਸਿੱਖਾਂ ਨੂੰ ਪੈਸੇ ਨਹੀਂ ਦਿੰਦੇ।
ਦੋਹਰਾ ਹੱਥੀ ਪੈਰੀ ਪੈ ਲਵੇ ਕਰ ਦੂਨੋ ਚੋਣ ਕਰਾਰ,
ਫਿਰ ਸਿੰਘਾਂ ਨੇ ਤਾਂ ਠਾਨੀ ਹੋਈ ਸੀ ਵੀ ਜਾਣਾ ਹੀ ਜਾਣਾ, ਹੁਣ ਸ਼ਾਹੂਕਾਰਾਂ ਦੇ ਕੋਲ ਉਹ ਹੱਥ ਜੋੜ ਕੇ ਨਾ ਮਿੰਨਤਾਂ ਕਰਦੇ, ਕਹਿੰਦੇ ਬਈ ਤੁਹਾਡੇ ਅੱਗੇ ਤਰਲਾ ਹੈ, ਵਾਸਤਾ ਹੈ, ਸਾਡੇ ਕੋਲ ਜੋ ਹੈ ਤੁਸੀਂ ਗਹਿਣੇ ਰੱਖ ਲਓ, ਗਿਰਵੀ ਰੱਖ ਲਓ, ਤੇ ਅਸੀਂ ਤੁਹਾਨੂੰ ਦੁੱਗਣੇ ਕਰਕੇ ਮੋੜ ਦਿਆਂਗੇ ਵਾਪਸ ਆ ਕੇ। ਕੋਈ ਕਹਿੰਦਾ ਚਾਰ ਗੁਣੇ ਕਰਕੇ ਮੋੜ ਦਿਆਂਗੇ, ਗੁਰੂ ਵਾਸਤੇ ਤਾਂ ਸਾਡਾ ਸਭ ਕੁਝ ਹੀ ਸਮਰਪਿਤ ਹੈ, ਇਹ ਤਾਂ ਕੁਝ ਵੀ ਨਹੀਂ, ਕਹਿੰਦੇ ਤੈਨੂੰ ਦੁੱਗਣੇ ਆ ਕੇ ਮੋੜਾਂਗੇ। ਕੋਈ ਕਹਿੰਦਾ ਤਿੰਨ ਗੁਣਾ, ਕੋਈ ਕਹਿੰਦਾ ਚਾਰ ਗੁਣਾ ਮੋੜਾਂਗੇ ਜਿੰਨੇ ਤੂੰ ਦਏਗਾ, ਬਸ ਇੱਕ ਵਾਰੀ ਸਾਡਾ ਕੰਮ ਜਿਹੜਾ ਉਹ ਡੰਗ ਟਪਾ ਦੇ, ਆ ਕੇ ਤੈਨੂੰ ਅਸੀਂ ਪੈਸੇ ਮੋੜਾਂਗੇ।
ਜੀਵਤ ਆਵੇ ਆਏ ਦੇਵੇ ਮੂਵੇ ਅਗਲੇ ਸੰਸਾਰ,
ਨਾਲੇ ਵੀ ਕਹਿੰਦੇ ਜੇ ਤੁਹਾਨੂੰ ਖਦਸਾ ਨਾ ਵੀ ਅਸੀਂ ਵਾਪਸ ਨਹੀਂ ਆਉਣਾ, ਮਰ ਜਾਣਾ, ਜੇ ਜਿਉਂਦੇ ਆਏ ਤਾਂ ਚਾਰ ਗੁਣਾ ਮੋੜਾਂਗੇ, ਤੇ ਜੇ ਨਾ ਆਏ ਤੇ ਅਸੀਂ ਬਚਨ ਕਰਦੇ ਹਾਂ ਵੀ ਅਗਲੀ ਦਰਗਾਹ ਵਿੱਚ ਤੁਹਾਡਾ ਹਿਸਾਬ ਕਿਤਾਬ ਪੂਰਾ ਕਰਾਂਗੇ। ਇਹ ਨਹੀਂ ਕਿ ਜੇ ਤੁਸੀਂ ਸਾਡੀ ਸੇਵਾ ਵਿੱਚ ਧਨ ਦਿਓਗੇ ਤੇ ਅਸੀਂ ਉਹ ਤੁਹਾਡਾ ਦੇਣਾ ਨਹੀਂ, ਉੱਥੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਤੁਹਾਡੇ ਦੇਣਦਾਰ ਹੋਵਾਂਗੇ, ਉੱਥੇ ਵੀ ਨਿਰੰਕਾਰ ਨੂੰ ਕਹਾਂਗੇ ਕਿ ਸਾਡੇ ਹਿੱਸੇ ਦੇ ਪੁੰਨ ਕਰਮਾਂ ਦਾ ਫਲ ਇਹਨਾਂ ਨੂੰ ਦੇ ਦਿਓ। ਸਿੰਘ ਬਚਨ ਕੇ ਸੂਰੇ ਹੁੰਦੇ ਐ, ਕੌਲ ਕੇ ਪੂਰੇ ਹੁੰਦੇ ਐ, ਇਹ ਨਹੀਂ ਕਿ ਬਚਨ ਕਰਕੇ ਖਿਸਕ ਜਾਣਾ, ਉਧਾਰੀ ਲੈਣ ਵੇਲੇ ਹੋਰ ਬਿਰਤੀ ਰੱਖਣੀ, ਕੌਲ ਕਰਕੇ ਭਾਈ ਆ ਦੇ ਦੇ, ਜਦੋਂ ਉਹਨੇ ਵਾਪਸ ਆ ਕੇ ਮੰਗਣੇ ਉਦੋਂ ਗਲ ਪੈਣਾ। ਇੱਦਾਂ ਦੀ ਬਿਰਤੀ ਦੇ ਬਹੁਤ ਲੋਕ ਮਿਲਦੇ ਆ ਸੰਸਾਰ ਵਿੱਚ। ਸਿੱਖ ਦਾ ਇਹੋ ਜਿਹਾ ਜੀਵਨ ਨਹੀਂ ਹੈ। ਜੋ ਲੈ ਲੈਂਦਾ ਉਹਦੇ ਅੰਦਰ ਚਿੰਤਾ ਰਹਿੰਦੀ ਹੈ, ਫਿਕਰ ਰਹਿੰਦਾ, ਭਾਈ ਇਹਦਾ ਮੋੜਨਾ, ਇੱਥੇ ਦੇ ਦਿਆਂਗਾ ਠੀਕ ਹੈ, ਨਹੀਂ ਤਾਂ ਅੱਗੇ ਵੀ ਦੇਣਾ ਪੈਣਾ। ਅੱਗੇ ਦੇਣ ਦੀ ਬਜਾਏ ਇੱਥੇ ਹੀ ਨਿਬੇੜਾ ਕਰਦੀ ਤਾਂ ਯੋਗ ਹੈ। ਸਿੰਘ ਕਹਿੰਦੇ ਦੋ ਗੁਣਾ ਮੋੜਾਂਗੇ ਆ ਕੇ ਜੀ ਜਿਉਂਦੇ, ਚਾਰ ਗੁਣਾ ਮੋੜਾਂਗੇ ਜੇ ਨਾ ਆਏ ਸ਼ਹੀਦੀਆਂ ਪਾ ਕੇ ਤਾਂ ਸਾਡੀ ਬੇਬਸੀ ਹੋਣੀ ਹੈ ਭਰਾਵਾ, ਤੇ ਫਿਰ ਵੀ ਅਸੀਂ ਕੌਲ ਕਰਦੇ ਹਾਂ ਕਿ ਨਿਰੰਕਾਰ ਦੀ ਦਰਗਾਹ ਵਿੱਚ ਤੁਹਾਨੂੰ ਦੇਵਾਂਗੇ, ਉੱਥੇ ਤੁਹਾਡੇ ਦੇਣਦਾਰ ਹੋਵਾਂਗੇ।
ਚੋਪਈ ਕਈ ਸਿੱਖ ਦੇਵੈ ਗੁਰ ਸਵਾਰਥ।
ਹੁਣ ਕਈ ਸਿੱਖ ਵੀ ਘਰਾਂ ਚੋਂ ਸ਼ਾਹੂਕਾਰ ਸਨ, ਮਹਾਰਾਜ ਜੀ ਦੀ ਕਿਰਪਾ ਸੀ ਜਿਨ੍ਹਾਂ ਘਰਾਂ ਵਿੱਚ, ਉਹਨਾਂ ਨੇ ਨਿਰਸਵਾਰਥ ਹੋ ਕੇ ਉਹਨਾਂ ਆਖਿਆ ਤੁਸੀਂ ਦਿਓ ਨਾ ਦਿਓ ਸਾਡਾ ਵੀ ਫਰਜ਼ ਹੈ, ਇਹ ਗੁਰੂ ਪੰਥ ਦਾ ਸਾਂਝਾ ਕਾਰਜ ਹੈ, ਇਸ ਕਰਕੇ ਸਾਡੇ ਵੱਲੋਂ ਇਹ ਸੇਵਾ ਪਾ ਲਓ। ਇੱਦਾਂ ਨਿਰਸਵਾਰਥ ਹੋ ਕੇ ਬਹੁਤ ਸਾਰੇ ਸਿੱਖ ਦਿੰਦੇ ਹਨ।
ਤਨ ਮਨ ਧਨ ਦੇਹੋ ਗੁਰੇ ਪਰਮਾਰਥ।
ਉਹ ਕਹਿੰਦੇ ਪਰਮਾਰਥ ਵਾਸਤੇ ਅਸੀਂ ਆਪਣਾ ਤਨ ਮਨ ਧਨ ਗੁਰੂ ਨੂੰ ਸਮਰਪਿਤ ਕਰਦੇ ਹਾਂ, ਕਿਉਂਕਿ ਜੁਝਾਰੂ ਸਿੰਘ ਤਾਂ ਵਿਰਲੇ ਹੀ ਹੁੰਦੇ ਆ ਨਾ ਜਿਨ੍ਹਾਂ ਨੇ ਜਾ ਕੇ ਲੜਨਾ ਭਿੜਨਾ। ਸਾਰੇ ਗ੍ਰਿਸ਼ਤੀ ਤਾਂ ਨਹੀਂ ਸੀ ਨਾ ਜਾ ਸਕਦੇ ਜੰਗ ਦੇ ਵਿੱਚ, ਤੇ ਜਿਹੜੇ ਘਰਾਂ ਚ ਰਹਿ ਕੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਸਾਂਭਣ ਵਾਲੇ ਸਨ ਜਾਂ ਜਿਹੜੇ ਕੇਵਲ ਵਪਾਰ ਕਰਨ ਵਾਲੇ ਸਨ, ਉਹਨਾਂ ਆਖਿਆ ਅਸੀਂ ਧਨ ਦੇਵਾਂਗੇ, ਸਾਡਾ ਤਨ ਮਨ ਧਨ ਸਭ ਗੁਰੂ ਦਾ ਹੈ, ਬਦਲੇ ਚ ਸਤਿਗੁਰੂ ਜੀ ਸਾਨੂੰ ਪਰਮਾਰਥ ਦੀ ਸੋਝੀ ਬਖਸ਼ਦੇ ਹਨ।
ਮਜੈਲ ਰਸਤੋ ਜੋ ਸਿੱਧੋ ਤਕਾਵੇ।
ਉਧਰ ਮਾਝੇ ਦੇ ਜਿਹੜੇ ਮਜੈਲ ਸਨ ਉਹਨਾਂ ਨੇ ਤਿਆਰੀ ਕੀਤੀ ਤੇ ਉਹਨਾਂ ਵੇਖਿਆ ਵੀ ਜੇ ਸਿੱਧੇ ਰਸਤੇ ਜਾਂਦੇ ਹਾਂ ਸੇਰ ਖੰਡੇ ਤੇ ਰਸਤੇ ਵਿੱਚ ਸਰਹੰਦ ਆਉਂਦਾ, ਉਹ ਡੰਗਣ ਨਹੀਂ ਦਿੰਦਾ ਸਰਹੰਦ ਵਾਲਾ, ਉੱਥੇ ਸੂਬੇ ਸਰਹੰਦ ਨਾਲ ਟੱਕਰ ਹੋ ਸਕਦੀ ਹੈ। ਜੇ ਉਧਰੋਂ ਰੋਪੜ ਵਾਲੇ ਪਾਸਿਓਂ ਦੀ ਲੰਘਦੇ ਆ ਤਾਂ ਉਧਰ ਪਠਾਨ ਨੇ, ਉਹਨਾਂ ਦੇ ਕੋਲ ਜਾਣ ਵਾਸਤੇ ਸਮੱਸਿਆ ਬਣ ਗਈ ਜਿਹੜੇ ਮਾਝੇ ਦੇ ਸਿੰਘ ਸੀ ਕਿ ਉਹ ਹੁਣ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਣ।
ਤੁਰਕ ਫੌਜ ਬੋ ਰਹਾ ਰੁਕਾਵੇ।
ਰਸਤੇ ਵਿੱਚ ਤੁਰਕਾਂ ਦੀਆਂ ਫੌਜਾਂ ਦੀਆਂ ਛਾਵਣੀਆਂ ਪੈ ਗਈਆਂ, ਚੌਂਕੀਆਂ ਲੱਗ ਗਈਆਂ, ਪਤਾ ਲੱਗ ਗਿਆ ਵੀ ਸਿੰਘ ਇਕੱਠੇ ਹੋ ਰਹੇ ਨੇ ਬੰਦੇ ਬਹਾਦਰ ਕੋਲ, ਉਹਨਾਂ ਨੇ ਛਾਵਣੀਆਂ ਪਾ ਲਈਆਂ, ਰਸਤੇ ਚ ਰੋਕਣ ਲੱਗ ਪਏ। ਸਿੰਘਾਂ ਨੇ ਵੇਖਿਆ ਕਿ ਇਹਨਾਂ ਨੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਰਸਤੇ ਚ ਰੋਕ ਲੈਣਾ। ਪੰਜ ਪੰਜ ਦਸ ਦਸ ਵੀਹ ਵੀਹ ਸਿੰਘ ਇਕੱਠੇ ਹੋ ਕੇ ਚੱਲ ਰਹੇ ਸੀ, ਉਹਨਾਂ ਲਈ ਔਖਾ ਹੋ ਗਿਆ ਜਾਣਾ।
ਪਹਿਲੋਂ ਸਿੰਘ ਬਨਜਾਰੇ ਰਲੇ।
ਕਈ ਸਿੰਘ ਤਾਂ ਬਨਜਾਰੇ ਨਹੀਂ ਹੁੰਦੇ, ਪਿੰਡਾਂ ਦੇ ਵਿੱਚ ਗੱਡੇ ਲੈ ਕੇ ਫਿਰਦੇ ਹੁੰਦੇ ਵਪਾਰ ਕਰਨ ਲਈ, ਕੁਝ ਕੁ ਤਾਂ ਪਹਿਲੇ ਉਹਨਾਂ ਨਾਲ ਰਲ ਕੇ ਥੋੜੇ ਬਹੁਤੇ ਨਿਕਲ ਵੀ ਗਏ ਬਾਬਾ ਬੰਦਾ ਸਿੰਘ ਬਹਾਦਰ ਤਾਂ ਹੀ, ਪਰ ਉਹ ਬਨਜਾਰਿਆਂ ਨਾਲ ਵੀ ਕਿੰਨੇ ਕੁ ਨਿਕਲਦੇ, ਕੁਝ ਰਹਿ ਗਏ।
ਫੜ ਹੱਥ ਬਰਛੇ ਬੈਲ ਲੱਦ ਪਲੇ।
ਕਈਆਂ ਨੇ ਬਲਦ ਲੱਦ ਲਏ, ਬਰਛੇ ਫੜ ਲਏ, ਹੱਥਾਂ ਦੇ ਵਿੱਚ ਬਨਜਾਰਿਆਂ ਦਾ ਰੂਪ ਬਣਾ ਕੇ ਚੱਲ ਪਏ।
ਮਾਲਵੇ ਉਹਾਂ ਥਾਂ ਨੇੜੇ ਦੇਸ਼।
ਹੁਣ ਜਿਹੜੇ ਮਾਲਵੇ ਦੇ ਸਿੰਘ ਸੀ ਇਹ ਬੰਦੇ ਬਹਾਦਰ ਦੇ ਨੇੜੇ ਪੈ ਜਾਂਦੇ ਸੀ ਇਧਰੋਂ ਮਾਲਵੇ ਦੇ ਇਲਾਕੇ ਦੇ ਵਿੱਚੋਂ, ਮਾਝੇ ਵਾਲੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਲਾਹੌਰ ਤੋਂ, ਗੁਰਦਾਸਪੁਰ ਤੋਂ ਉਧਰੋਂ ਜਿਹੜੇ ਆਉਣੇ ਸੀ ਉਹਨਾਂ ਲਈ ਆਉਣਾ ਔਖਾ ਸੀ, ਪਰ ਇਧਰੋਂ ਜਿਹੜੇ ਮਾਲਵੇ ਦੇ ਸਿੰਘ ਸਨ ਇਹਨਾਂ ਲਈ ਜਾਣਾ ਸੌਖਾ ਸੀ, ਇਹ ਨੇੜੇ ਸਨ।
ਓਏ ਪੀ ਮਿਲੇ ਹੋਏ ਬੰਦੇ ਪੇਸ਼।
ਮਾਲਵੇ ਦੇ ਬਹੁਤ ਸਾਰੇ ਜਿਹੜੇ ਸਿੰਘ ਸਨ ਇਹ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕਿਆ ਸੇਰ ਖੰਡੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਲਸੇ ਨੂੰ ਜਾ ਮਿਲੇ।
ਉਹ ਜੋ ਸਿੰਘ ਮੱਧ ਮਾਝੇ ਪੰਜਾਬੀ।
ਜਿਹੜੇ ਮਾਝੇ ਦੇ ਇਲਾਕੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਲਾਹੌਰ ਦੇ ਨੇੜੇ ਤੇੜੇ ਦੇ ਇਸ ਪਾਸੇ ਰਹਿਣ ਵਾਲੇ ਸਿੰਘ ਸਨ,
ਤੁਰਕਨ ਲੰਘਨ ਮੱਧ ਬਹੁਤ ਖਰਾਬੀ।
ਉਹਨਾਂ ਨੂੰ ਰਸਤੇ ਚ ਤੁਰਕਾਂ ਦੀ ਰੋਕ ਸੀ, ਜਲੰਧਰੋਂ ਨਹੀਂ ਸੀ ਲੰਘਣ ਦਿੰਦੇ, ਅੱਗੇ ਸਰਹੰਦ ਤੇ ਛਾਵਣੀਆਂ ਪਈਆਂ ਹੋਈਆਂ ਸੀ, ਉਹਨਾਂ ਨੂੰ ਲੰਘਣ ਵਾਸਤੇ ਔਖਾ ਸੀ।
ਬੰਦ ਜਥਾ ਵੱਲ ਪਰਬਤ ਸਿਧਾਏ।
ਫਿਰ ਉਹਨਾਂ ਨੇ ਕੀ ਕੀਤਾ ਵੀ ਕਿਸੇ ਤਰੀਕੇ ਨਿਕਲਣਾ ਤਾਂ ਹੈ, ਘਰੋਂ ਨਿਕਲੇ ਆ। ਮਾਝੇ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਪਹਾੜ ਵਾਲਾ ਪਾਸਾ ਤੱਕਿਆ, ਇਧਰਲੇ ਪਾਸੇ ਆਉਣ ਦੀ ਬਜਾਏ ਉਹਨਾਂ ਆਖਿਆ ਪਹਾੜ ਵਾਲੇ ਪਾਸੇ ਨੂੰ ਜਾਵਾਂਗੇ ਤੇ ਪਹਾੜੋ ਪਹਾੜੀ ਹੁੰਦਿਆਂ ਕੋਈ ਰਸਤਾ ਮਿਲ ਜਾਏ ਤੇ ਉਧਰੋਂ ਨਿਕਲ ਜਾਵਾਂਗੇ। ਤਾਂ ਉਹ ਸਿੰਘ ਪਹਾੜ ਵਾਲੇ ਪਾਸੇ ਨੂੰ ਆਏ।
ਬੇਲੋਂ ਓਲੇ ਪਰਬਤ ਤਕਾਏ।
ਉਹਨਾਂ ਨੇ ਜੰਗਲਾਂ ਦੇ ਓਲੇ ਓਲੇ ਹੋ ਕੇ ਚੱਲਣਾ ਪਹਾੜੀ ਰਸਤਾ ਜਿਹੜਾ ਉਹ ਅਪਣਾਇਆ।
ਇਮ ਕਰ ਕੀਰਤਪੁਰ ਵਾਲੇ ਆਏ।
ਗੱਲ ਕਿ ਕਿਸੇ ਨਾ ਕਿਸੇ ਤਰੀਕੇ ਉਹ ਜਿੰਨੇ ਮਾਝੇ ਦੇ ਸਿੰਘ ਸੀ ਉਹ ਕੀਰਤਪੁਰ ਸਾਹਿਬ ਪਹੁੰਚ ਗਏ। ਕੁਝ ਇੱਕਾ ਦੁੱਕਾ ਸਿੰਘ ਵਣਜਾਰਿਆਂ ਨਾਲ ਰਲ ਕੇ ਕੋਈ ਭੇਸ ਵਟਾ ਕੇ ਕਿਸੇ ਤਰੀਕੇ ਪਹੁੰਚ ਗਏ, ਪਰ ਬਹੁਤੇ ਸਿੰਘ ਜਿਹੜੇ ਸਾਨੂੰ ਇਕੱਠੇ ਕੀਰਤਪੁਰ ਸਾਹਿਬ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ, ਗੁਰੂ ਹਰ ਰਾਏ ਸਾਹਿਬ ਦੀ ਭਾਗਾਂ ਲਾਈ ਨਗਰੀ ਕੀਰਤਪੁਰ ਸਾਹਿਬ ਵਿਖੇ ਆ ਪਹੁੰਚੇ।
ਅੱਗੇ ਰੋਪੜੋਂ ਲੰਘਣ ਨਾ ਪਾਏ,
ਹੁਣ ਅੱਗੇ ਰੋਪੜ ਵਾਲੇ ਪਠਾਨ ਸੀ, ਉਹ ਲੰਘਣ ਨਹੀਂ ਸੀ ਦਿੰਦੇ। ਪਰਲੇ ਪਾਸਿਓ ਦੁਆਬੇ ਵਾਲੇ ਪਾਸਿਓ ਆ ਗਏ ਕੀਰਤਪੁਰ ਸਾਹਿਬ ਸਿੰਘ, ਪਰ ਇਧਰੋਂ ਜਿਹੜੇ ਰੋਪੜ ਵਾਲੇ ਇਹਨਾਂ ਨੇ ਰਾਹ ਰੋਕ ਲਿਆ। ਸਿੰਘਾਂ ਆਖਿਆ ਵੀ ਚਲੋ ਰੋਪੜ ਤੋਂ ਨਿਕਲ ਕੇ ਇਧਰੋਂ ਖਰੜ ਤੇ ਬਨੂੜ ਵਾਲੇ ਪਾਸਿਓ ਹੁੰਦਿਆਂ ਜਾ ਪਹੁੰਚਾਂਗੇ ਬੰਦੇ ਬਹਾਦਰ ਕੋਲ। ਇਧਰੋਂ ਸਰਹੰਦ ਜਿਹੜਾ ਸੀ ਉਹਨਾਂ ਨੇ ਪਰਲੇ ਪਾਸੇ ਸਰਹੰਦ ਆਉਣ ਦੀ ਬਜਾਏ, ਕਿਉਂਕਿ ਸਰਹੰਦ ਵਿੱਚ ਜ਼ਿਆਦਾ ਵੱਡੀ ਰੁਕਾਵਟ ਸੀ, ਤੋ ਉਧਰੋਂ ਜਾਣ ਦੇ ਵਾਸਤੇ ਉਹਨਾਂ ਨੇ ਉਸ ਪਾਸੇ ਰਾਹ ਤੱਕਿਆ, ਪਰ ਅੱਗੇ ਰੋਪੜ ਵਾਲੇ ਪਠਾਣਾਂ ਨੇ ਮੋਰਚੇ ਲਾ ਲਏ ਵੀ ਜੇ ਇੱਥੋਂ ਲੰਘਣਗੇ ਅਸੀਂ ਰੋਕਾਂਗੇ। ਇਸ ਤਰ੍ਹਾਂ ਕੀਰਤਪੁਰ ਸਾਹਿਬ ਸਿੰਘ ਜਿਹੜੇ ਸਾਨੂੰ ਅੜ ਗਏ ਰੁਕ ਗਏ,
ਉਹਾਂ ਡੇਰਾ ਦਿਓ ਲਗਾਈ,
ਉੱਥੇ ਹੀ ਹੁਣ ਕੀਰਤਪੁਰ ਸਾਹਿਬ ਸਿੰਘਾਂ ਨੇ ਡੇਰਾ ਲਾ ਲਿਆ।
ਸੋ ਬੰਦੇ ਪੈ ਖਬਰ ਪਹੁੰਚਾਈ,
ਹੁਣ ਸਿੰਘਾਂ ਨੇ ਆਪਣੀ ਸਮੱਸਿਆ ਜਿਹੜੀ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖ ਕੇ ਭੇਜੀ। ਬੰਦਾ ਸਿੰਘ ਜੀ ਉਡੀਕ ਕਰ ਰਹੇ ਸੀ, ਸਿਰ ਖੰਡੇ ਕੇ ਸਿੰਘ ਆਉਣ ਸਾਰੇ ਮਾਲਵੇ ਦੇ ਸਿੰਘ ਜਾ ਰਲੇ ਸਨ, ਮਾਝੇ ਵਾਲੇ ਜਿਹੜੇ ਨੇ ਉਹ ਰਸਤੇ ਵਿੱਚ ਕੀਰਤਪੁਰ ਸਾਹਿਬ ਅਟਕ ਗਏ। ਉਹਨਾਂ ਨੇ ਆਪਣੀ ਸਾਰੀ ਸਮੱਸਿਆ ਲਿਖ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜੀ।
ਬੰਦੇ ਕਯੋ ਰਹੋ ਡੇਰਾ ਲਾਏ,
ਬਾਬਾ ਬੰਦਾ ਸਿੰਘ ਜੀ ਨੇ ਵਿਉਂਤਬੰਦੀ ਸਾਰੀ ਬਣਾਈ ਹੋਈ ਸੀ ਸਿੰਘਾਂ ਨਾਲ ਰਲ ਕੇ ਵੀ ਕਿਵੇਂ ਹਮਲਾ ਕਰਨਾ, ਸਰਹੰਦ ਤੇ ਕਿਵੇਂ ਕਬਜ਼ਾ ਕਰਨਾ। ਉਹਦੇ ਲਈ ਸਾਰੀ ਵਿਉਂਤਬੰਦੀ ਕਰਨ ਤੋਂ ਬਾਅਦ ਉਹਨਾਂ ਨੇ ਸੁਨੇਹਾ ਭੇਜਿਆ ਮਾਝੇ ਦੇ ਸਿੰਘਾਂ ਨੂੰ ਕਿ ਤੁਸੀਂ ਕਿਸੇ ਤਰੀਕੇ ਕੀਰਤਪੁਰ ਸਾਹਿਬ ਹੀ ਬੈਠੇ ਰਹੋ, ਤੁਸੀਂ ਉੱਥੋਂ ਅੱਗੇ ਨਹੀਂ ਆਉਣਾ, ਕਿਉਂਕਿ ਤੁਹਾਡਾ ਨੁਕਸਾਨ ਕਰਨਗੇ, ਅੱਗੇ ਰੋਪੜ ਦੇ ਪਠਾਨ ਨੇ, ਫਿਰ ਸਰਹੰਦ ਦੀ ਫੌਜ ਹੈ। ਇਸ ਕਰਕੇ ਤੁਸੀਂ ਜਿੰਨਾ ਚਿਰ ਮੈਂ ਨਾ ਕਹਾਂ ਉਦਾਂ ਦੇਰ ਤੱਕ ਕੀਰਤਪੁਰ ਸਾਹਿਬ ਵਿਖੇ ਆਪਣਾ ਪੜਾਅ ਰੱਖਣਾ।
ਹਮ ਆ ਨੇੜੇ ਲਹੇ ਮਿਲਾਏ,
ਜਦੋਂ ਮੈਂ ਤੁਹਾਡੇ ਨੇੜੇ ਆਵਾਂਗਾ ਉਧਰ ਤੇ ਮੈਂ ਤੁਹਾਨੂੰ ਆਪਣੇ ਨਾਲ ਮਿਲਾ ਲਵਾਂਗਾ, ਤੁਹਾਨੂੰ ਆਪਣੇ ਨਾਲ ਰਲਾ ਲਵਾਂਗਾ।
ਸੋ ਬਾਤ ਖਾਲਸੇ ਮੰਨ ਲਈ,
ਮਾਝੇ ਦੇ ਜਿਹੜੇ ਸਿੰਘ ਕੀਰਤਪੁਰ ਸਾਹਿਬ ਇਕੱਠੇ ਸਨ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਗੱਲ ਮੰਨ ਲਈ ਤੇ ਬਾਬਾ ਜੀ ਨੇ ਵੀ ਸੋਚਿਆ ਕਿ ਜਦੋਂ ਇਧਰ ਬਨੂੜ ਦੇ ਇਲਾਕੇ ਨੂੰ ਮਾਰਦੇ ਸਰਹੰਦ ਦੇ ਨੇੜੇ ਜਾਵਾਂਗੇ ਤਾਂ ਫਿਰ ਉਧਰ ਉਹਨਾਂ ਸਿੰਘਾਂ ਨੂੰ ਵੀ ਸੱਦ ਲਵਾਂਗੇ, ਨੇੜੇ ਚਲੇ ਜਾਵਾਂਗੇ। ਇਸ ਵਿਉਂਤਬੰਦੀ ਕਿ ਸਰਹੰਦ ਤੇ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਸਿੰਘਾਂ ਨੂੰ ਨਾਲ ਰਲਾਉਣਾ, ਇਹ ਵਿਉਂਤਬੰਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾ ਲਈ ਸੀ। ਤੋ ਖਾਲਸੇ ਨੇ ਸਾਰੀ ਗੱਲਬਾਤ ਬਾਬਾ ਜੀ ਦੀ ਮੰਨ ਲਈ।
ਰਹੋ ਉਹਾਂ ਦਿਨ ਖਾਲਸੇ ਕਈ,
ਇੱਦਾਂ ਕਈ ਦਿਨ ਖਾਲਸਾ ਕਈ ਮਹੀਨੇ ਹੀ ਕਹਿ ਸਕਦੇ ਆ, ਉਹ ਸਿੰਘ ਜਿਹੜੇ ਸਨ ਕੀਰਤਪੁਰ ਸਾਹਿਬ ਰੁਕੇ ਰਹੇ।
ਦੋਹਰਾ ਅੰਮ੍ਰਿਤਸਰ ਤੋਂ ਚਲ ਤਲੋ ਉਹ ਬਹੇ ਜੋ ਵਿੱਚ ਪਹਾੜ,
ਕਹਿੰਦੇ ਸਿੰਘ ਅੰਮ੍ਰਿਤਸਰ ਸਾਹਿਬ ਤੋਂ, ਕਿਉਂਕਿ ਜਿੰਨੇ ਸਿੰਘ ਮਾਝੇ ਤੋਂ ਆਉਂਦੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਦੇ, ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰਬਾਰ ਚ ਨਮਸਕਾਰ ਕਰਕੇ ਫਿਰ ਚੱਲਦੇ, ਉਹ ਚੱਲ ਕੇ ਆਉਂਦੇ ਅੱਗੇ ਪਹਾੜ ਚ ਕੀਰਤਪੁਰ ਸਾਹਿਬ। ਇੱਦਾਂ ਰੋਜ਼ ਦਿਨ ਪ੍ਰਤੀ ਦਿਨ ਸਿੰਘਾਂ ਦੀ ਗਿਣਤੀ, ਕਦੇ ਪੰਜ ਸਿੰਘ ਆ ਗਏ, ਕਦੇ ਦਸ ਆ ਗਏ, ਕਦੇ ਵੀਹ ਆ ਗਏ, ਏਦਾਂ ਸਿੰਘਾਂ ਦੀ ਗਿਣਤੀ ਵਧਣ ਲੱਗੀ।
ਕਿਸ਼ੋਰ ਸਿੰਘ ਰੋੜਾ ਹੋ ਤੋ ਤਿੰਨ ਦਿਨੋਂ ਖਰਚ ਵਿਚਾਰ,
ਸਿੰਘ ਇੱਥੇ ਰਹਿ ਤੇ ਰਹੇ ਨੇ, ਉਹਨਾਂ ਦੇ ਖਰਚ ਪਰਚ ਦਾ ਵੀ ਤਾਂ ਔਖਾ ਹੈ ਨਾ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਸਿੰਘਾਂ ਦੇ ਰਸਤਾ ਬਸਤਾਂ ਦੇ ਵੀ ਤਾਂ ਖਰਚੇ ਹਨ। ਉਹਦੇ ਵਾਸਤੇ ਇੱਕ ਗੁਰੂ ਘਰ ਦੇ ਪਿਆਰੇ ਸਿੰਘ ਸਨ ਭਾਈ ਸਾਹਿਬ, ਭਾਈ ਪਿਸ਼ੋਰਾ ਸਿੰਘ ਜੀ ਅਰੋੜਾ ਖੱਤਰੀ, ਅਰੋੜਾ ਇਹਨਾਂ ਦਾ ਖੱਤਰੀਆਂ ਦਾ ਵਰਣ ਸੀ, ਔਰ ਭਾਈ ਪਿਸ਼ੋਰਾ ਸਿੰਘ ਜੀ ਇਹਨਾਂ ਦਾ ਨਾਂ ਸੀ। ਇਹਨਾਂ ਨੇ ਖਾਲਸੇ ਦੇ ਜਿੰਨੇ ਖਰਚੇ ਦੀ ਜਿਹੜੀ ਸੇਵਾ ਸੀ ਲੰਗਰ ਪ੍ਰਸ਼ਾਦੇ ਦੀ, ਕੀਰਤਪੁਰ ਸਾਹਿਬ ਵਿਖੇ ਜਿਹੜੇ ਸਿੰਘ ਸਨ ਉਹਨਾਂ ਦੀ ਸੇਵਾ ਇਹ ਭਾਈ ਪਿਸ਼ੋਰਾ ਸਿੰਘ ਜੀ ਕਰਦੇ ਰਹੇ।
ਚੋ ਭਾਈ ਸਰਹੰਦ ਟਿਗ ਇੱਕ ਸਿਲੋਦੀ ਗ੍ਰਾਮ,
ਖਾਲਸਾ ਜੀ ਹੁਣ ਇੱਕ ਹੋਰ ਪ੍ਰਸੰਗ ਜੋ ਸੂਬੇ ਸਰਹੰਦ ਦੇ ਨੇੜੇ ਘਟਿਆ, ਆ ਸਰਹੰਦ ਦੇ ਨੇੜੇ ਹੀ ਇੱਕ ਨਗਰ ਹੈ ਸਲੋਦੀ, ਸਰਹੰਦ ਤੋਂ ਦਸ ਕੋ ਉੱਤਰ ਵਾਲੇ ਪਾਸੇ ਹੈ ਤੇ ਆਮ ਕਰਕੇ ਹੁਣ ਸਲੋਦੀ ਸਿੰਘਾਂ ਦੀ ਵੀ ਕਹਿ ਦਿੰਦੇ ਆ ਇਹਨੂੰ, ਤੇ ਇਹ ਸਲੋਦੀ ਪਿੰਡ ਜੋ ਸਰਹੰਦ ਤੋਂ ਤਕਰੀਬਨ 10 ਕੋਹ ਦੀ ਵਾਟ ਤੇ ਹੈ।
ਉਤੇ ਉਆ ਸਿੰਘਨ ਕੇ ਤਾਮ,
ਇੱਥੇ ਸਿੰਘਾਂ ਦੇ ਘਰ ਸੀ ਇਸ ਪਿੰਡ ਚ, ਇਸ ਕਰਕੇ ਸਲੌਦੀ ਸਿੰਘਾਂ ਵਾਲੀ ਵੀ ਕਹਿ ਦਿੰਦੇ ਆ ਇਸ ਨੂੰ।
ਤਿੰਨ ਮੈਂ ਇੱਕ ਆਲੀ ਸਿੰਘ ਨਾਮ,
ਇਸ ਨਗਰ ਦੇ ਵਿੱਚ ਦੋ ਗੁਰੂ ਕੇ ਲਾਲ ਸਨ, ਇੱਕ ਦਾ ਨਾਂ ਸੀ ਭਾਈ ਆਲੀ ਸਿੰਘ ਤੇ ਦੂਜੇ ਦਾ ਨਾਂ ਸੀ ਭਾਈ ਮਾਲੀ ਸਿੰਘ। ਇਹ ਸਾਰੀ ਜ਼ਿੰਦਗੀ ਤਾ ਉਮਰ ਬਾਬਾ ਬੰਦਾ ਸਿੰਘ ਬਹਾਦਰ ਦੇ ਵਫ਼ਾਦਾਰ ਰਹੇ ਨੇ, ਦੋਵੇਂ ਭਰਾ ਬੜੇ ਯੋਧੇ ਸੀ। ਆਲੀ ਸਿੰਘ ਕਹਿੰਦੇ ਇਹਨਾਂ ਵਿੱਚੋਂ ਵੱਡਾ ਸੀ।
ਚਾਕਰੀ ਕਰਤ ਵਜ਼ੀਰੇ ਤਾਮ,
ਖਾਲਸਾ ਜੀ ਉਹਨਾਂ ਦਿਨਾਂ ਵਿੱਚ ਸਿੰਘ ਕਿਉਂਕਿ ਪਰਿਵਾਰਾਂ ਦੇ ਗੁਜ਼ਾਰੇ ਕਰਨ ਵਾਸਤੇ ਸਰਕਾਰੀ ਨੌਕਰੀਆਂ ਵੀ ਕਰਦੇ ਸੀ ਤੇ ਦੁਸ਼ਮਣਾਂ ਦੀਆਂ ਫੌਜਾਂ ਵਿੱਚ ਵੀ ਜਾ ਕੇ ਸਿੰਘ ਨੌਕਰੀਆਂ ਕਰਦੇ ਸੀ। ਜੈਪੁਰ ਦਾ ਰਾਜਾ ਉਹਦੀ ਫੌਜ ਵਿੱਚ ਵੀ ਸਿੰਘ ਜਾ ਕੇ ਨੌਕਰੀਆਂ ਕਰਦੇ ਰਹੇ ਨੇ। ਦਿੱਲੀ ਸਰਕਾਰ ਦੀ ਫੌਜ ਦੇ ਅਧੀਨ ਜਿਹੜੀ ਫੌਜ ਸੀ ਉੱਥੇ ਵੀ ਨੌਕਰੀਆਂ ਕਰਦੇ ਸੀ। ਇਹ ਆਲੀ ਸਿੰਘ ਤੇ ਮਾਲੀ ਸਿੰਘ ਦੋਵੇਂ ਭਰਾ ਸੂਬੇ ਸਰਹੰਦ ਦੀ ਫੌਜ 'ਚ ਨੌਕਰੀ ਕਰਦੇ ਸੀ। ਤੁਸੀਂ ਹੁਣ ਸੋਚੋਗੇ ਕਿ ਸੂਬਾ ਸਰਹੰਦ ਤਾਂ ਫੌਜ ਲੈ ਕੇ ਕਲਗੀਧਰ ਨਾਲ ਲੜਦਾ ਰਿਹਾ ਤੇ ਇਹਦੀ ਫੌਜ ਵਿੱਚ ਭਰਤੀ ਸੀ। ਹੁਣ ਤੁਸੀਂ ਕੀ ਆਖੋਗੇ ਕਿ ਆਲੀ ਸਿੰਘ ਤੇ ਮਾਲੀ ਸਿੰਘ ਗੱਦਾਰ ਨੇ? ਅੱਜ ਕੱਲ੍ਹ ਇਹ ਗੱਦਾਰੀ ਦਾ ਠੱਪਾ ਹਰ ਇੱਕ ਤੇ ਲਾ ਦਿੱਤਾ ਜਾਂਦਾ ਤੇ ਬੜੇ ਸੌਖੇ ਜੇ ਢੰਗ ਦੇ ਨਾਲ ਲਾ ਦਿੰਦੇ ਆ ਵੀ ਵੇਖੋ ਜੀ ਉਹ ਫਲਾਣਾ ਬੰਦਾ ਫਲਾਣੇ ਕੋਲ ਨੌਕਰੀ ਕਰਦਾ ਸੀ ਇਸ ਕਰਕੇ ਉਹ ਗੱਦਾਰ ਹੋ ਗਿਆ। ਆਲੀ ਸਿੰਘ ਮਾਲੀ ਸਿੰਘ ਸੂਬੇ ਸਰਹੰਦ ਕੋਲ ਨੌਕਰੀ ਕਰਦਾ, ਸੂਬਾ ਸਰਹੰਦ ਕਲਗੀਧਰ ਨਾਲ ਲੜਦਾ ਰਿਹਾ। ਇਹਦਾ ਮਤਲਬ ਇਹ ਤਾਂ ਨਹੀਂ ਉਹਨਾਂ ਦੀ ਉੱਥੇ ਰੋਜੀ ਰੋਟੀ ਸੀ, ਨੌਕਰੀ ਕਰਦੇ ਸੀ, ਨੇੜੇ ਪਿੰਡ 'ਚ ਰਹਿੰਦੇ ਸੀ। ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਉਹ ਗੱਦਾਰ ਹੋ ਗਏ। ਇਸੇ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਜਾਂ ਹੋਰ ਜਿੰਨੇ ਸਿੰਘ ਨੇ ਬਾਅਦ ਦੇ ਵਿੱਚ ਕੁਝ ਸਮੇਂ ਲਈ ਸਰਕਾਰ ਦੇ ਕੋਲ ਕਾਹਨ ਸਿੰਘ ਹੋਣਾ ਨੇ ਨੌਕਰੀ ਵੀ ਕਰਨੀ ਪਈ ਤੇ ਅੱਜ ਕੱਲ੍ਹ ਦੇ ਸਾਡੇ ਜਿਹੜੇ ਨਵੇਂ ਵਿਦਵਾਨ ਨੇ ਉਹ ਕਹਿ ਦਿੰਦੇ ਜੀ ਇਹ ਤਾਂ ਗੱਦਾਰ ਸੀ, ਨਾ ਗੱਦਾਰੀ ਕੀਤੀ ਬੰਦੇ ਬਹਾਦਰ ਨਾਲ, ਇਹ ਯੋਗ ਨਹੀਂ ਹੈ। ਹਰ ਇੱਕ ਸਿੰਘ ਨੇ ਉਸ ਵੇਲੇ ਆਪਣਾ ਯੋਗਦਾਨ ਭੂਮਿਕਾ ਨਿਭਾਈ ਹੈ, ਉਹ ਕਿਸੇ ਵੀ ਖਿੱਤੇ ਵਿੱਚ ਕਿਸੇ ਵੀ ਤਰੀਕੇ ਨਾਲ ਨਿਭਾ ਸਕਿਆ ਉਹਨਾਂ ਨੇ ਨਿਭਾਈ ਹੈ। ਇੱਕ ਨੂੰ ਮੁਖੀਆ ਬਣਾ ਕੇ ਬਾਕੀ ਸਾਰਿਆਂ ਨੂੰ ਲਤਾੜਨ ਵਾਸਤੇ ਯਤਨ ਇੱਕ ਸਭ ਹਰ ਇੱਕ ਸਿੰਘ ਦੀ ਕੁਰਬਾਨੀ ਹੈ। ਜਿੰਨੇ ਵੀ ਉਸ ਵੇਲੇ ਇਕੱਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੀ ਕਰ ਲੈਂਦੇ, ਜੇ ਸਾਰੇ ਸਿੰਘ ਆਲੀ ਸਿੰਘ ਮਾਲੀ ਸਿੰਘ ਬਾਜ ਸਿੰਘ ਵਿਨੋਦ ਸਿੰਘ ਕਾਹਨ ਸਿੰਘ ਵਰਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ ਉਹ ਦਮਦਮਾ ਸਾਹਿਬ ਤੋਂ ਆਏ ਨੇ ਨਾਲ, ਇਹ ਸਾਰੇ ਸਿੰਘ ਨਾ ਹੁੰਦੇ ਇਕੱਠੇ ਨਾ ਹੁੰਦੇ ਤਾਂ ਕੁਝ ਵੀ ਨਾ ਹੁੰਦਾ। ਸੋ ਇਸ ਕਰਕੇ ਸਾਰਿਆਂ ਦੀ ਇਕਜੁੱਟਤਾ ਸੀ, ਕਿਸੇ ਇੱਕ ਨੂੰ ਵੱਖਰਾ ਕਰਕੇ ਏਦਾਂ ਨਹੀਂ ਕੀਤਾ ਜਾ ਸਕਦਾ। ਸਮੁੱਚੇ ਖਾਲਸੇ ਦੀ ਇਹ ਕੁਰਬਾਨੀ ਹੈ, ਸਮੁੱਚੇ ਪੰਥ ਦੀ ਕੁਰਬਾਨੀ ਹੈ। ਖੈਰ ਹੁਣ ਆਲੀ ਸਿੰਘ ਤੇ ਮਾਲੀ ਸਿੰਘ ਇਹ ਦੋਵੇਂ ਸਰਹੰਦ ਦੇ ਸੂਬੇਦਾਰ ਦੇ ਕੋਲ ਨੌਕਰੀ ਕਰਦੇ ਸਨ।
ਨਵਾਬ ਸਰਹੰਦੀ ਉਸੇ ਬੁਲਾਇਓ,
ਸਰਹੰਦ ਦੇ ਸੂਬੇਦਾਰ ਨੂੰ ਪਤਾ ਸੀ ਵੀ ਸਿੰਘ ਨੇ, ਵਜ਼ੀਰ ਖਾਂ ਨੂੰ ਪਤਾ ਲੱਗਾ ਵੀ ਬੰਦਾ ਬਹਾਦਰ ਮੈਨੂੰ ਮਾਰਨ ਆ ਰਿਹਾ, ਖਬਰਾਂ ਤਾਂ ਪਹੁੰਚਦੀਆਂ ਸੀ, ਜਸੂਸ ਬੜੇ ਸੀ। ਤੋ ਇਹ ਆਲੀ ਸਿੰਘ ਹੋਣਾ ਨੂੰ ਸੱਦ ਕੇ ਬੁਲਾ ਕੇ ਕਹਿਣ ਲੱਗਾ,
ਸੱਦ ਪੁੱਛਿਓ ਤੁਮ ਗੁਰ ਓਰੇ ਆਇਓ।
ਕਹਿਣ ਲੱਗਾ ਉਹ ਆਲੀ ਸਿਆਂ, ਮੈਂ ਸੁਣਿਆ ਤੁਹਾਡਾ ਇੱਕ ਹੋਰ ਨਵਾਂ ਗੁਰੂ ਆ ਰਿਹਾ ਮੇਰੇ ਵੱਲ। ਉਹਨੂੰ ਨਹੀਂ ਸੀ ਪਤਾ ਵੀ ਬੰਦਾ ਬਹਾਦਰ ਗੁਰੂ ਨਹੀਂ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਜੀ ਨੇ ਖਾਲਸੇ ਪੰਥ ਦਾ ਸੇਵਾਦਾਰ ਬਣਾ ਕੇ ਕਹਿ ਕਹਿ ਸਕਦਿਆਂ ਭੇਜਿਆ ਹੈ, ਪੰਥ ਦੇ ਵਿੱਚ ਜਰਨੈਲੀ ਦੇ ਕੇ ਭੇਜਿਆ ਹੈ, ਵੀ ਉਹ ਜਰਨੈਲ ਹੈ ਗੁਰੂ ਨਹੀਂ ਹੈ। ਪਰ ਵਜ਼ੀਰ ਖਾਂ ਨੂੰ ਤਾਂ ਇਹੀ ਸੁਣਿਆ ਸੀ, ਜਾਣ ਕੇ ਕਹਿੰਦਾ ਆਲੀ ਸਿੰਘ ਨੂੰ, ਆਲੀ ਸਿਆਂ ਮੈਂ ਸੁਣਿਆ ਕਿ ਤੁਹਾਡਾ ਇੱਕ ਹੋਰ ਨਵਾਂ ਗੁਰੂ ਜਿਹੜਾ ਉਹ ਮੇਰੇ ਵੱਲ ਆ ਰਿਹਾ।
ਤੁਮਕੋ ਚਾਇਤ ਉਸ ਪੈ ਜਾਓ,
ਤੂੰ ਮੇਰੇ ਕੋਲ ਕੀ ਕਰਦਾ ਇੱਥੇ ਬਈ, ਤੈਨੂੰ ਤਾਂ ਉਹਦੇ ਕੋਲ ਜਾਣਾ ਚਾਹੀਦਾ, ਉਹਦੀ ਫੌਜ ਚ ਭਰਤੀ ਹੋਣਾ ਚਾਹੀਦਾ, ਤੂੰ ਇੱਥੇ ਮੇਰੇ ਕੋਲ ਮੇਰੀ ਫੌਜ ਵਿੱਚ ਕੰਮ ਕਰਦਾ। ਹਾਂਜੀ
ਉਸ ਕੋ ਤੁਮ ਇਹਾਂ ਲੈ ਆਓ,
ਉਹਨੂੰ ਇੱਥੇ ਲੈ ਕੇ ਆ ਮੇਰੇ ਕੋਲ, ਜਾ ਉਹਦੇ ਕੋਲ, ਤੂੰ ਉਹਦੇ ਕੋਲ ਜਾ ਕੇ ਉਹਨੂੰ ਮੇਰੇ ਕੋਲ ਇੱਥੇ ਲੈ ਕੇ ਆ।
ਇਹਾਂ ਆਏ ਦਿਓ ਅਲੱਖ ਮਿਟਾਏ,
ਜੇ ਉਹ ਇੱਥੇ ਆਏਗਾ ਨਾ ਤੇ ਮੈਂ ਉਹਦੀ ਅਲਖ ਮਿਟਾ ਦਿਆਂਗਾ, ਉਹਨੂੰ ਮੁਕਾ ਦਿਆਂਗਾ।
ਰਲੇ ਪੁੱਤਰਨ ਗੁਰ ਸ਼ਿਤਾ ਬੀ ਜਾਏ,
ਤੇ ਜਿੱਥੇ ਮੈਂ ਗੁਰੂ ਦੇ ਪੁੱਤ ਭੇਜੇ ਆ ਨਾ, ਉੱਥੇ ਉਹਨੂੰ ਵੀ ਭੇਜ ਦਿਆਂਗਾ ਛੇਤੀ। ਵਜੀਦਾ ਕਹਿੰਦਾ ਆਲੀ ਸਿੰਘ ਨੂੰ, ਕਹਿੰਦਾ ਜਿੱਥੇ ਮੈਂ ਗੁਰੂ ਦੇ ਪੁੱਤ ਭੇਜੇ ਨੇ, ਜੇ ਉਹ ਆ ਗਿਆ ਨਾ ਇੱਥੇ, ਜਿਹੜਾ ਤੁਹਾਡਾ ਨਵਾਂ ਗੁਰੂ ਹੈ ਬੰਦਾ ਬਹਾਦਰ, ਕਹਿੰਦਾ ਉਹਨੂੰ ਵੀ ਉੱਥੇ ਭੇਜ ਦਿਆਂਗਾ ਗੁਰੂ ਦੇ ਪੁੱਤਰਾਂ ਦੇ ਕੋਲ।
ਸਿੰਘਨ ਕਈ ਜੇ ਹੋਏ ਗੁਰ ਪੂਰਾ।
ਅੱਗੋਂ ਬਾਬਾ ਭਾਈ ਆਲੀ ਸਿੰਘ ਮਾਲੀ ਸਿੰਘ ਦੋਵੇਂ ਬੋਲੇ, ਕਹਿਣ ਲੱਗੇ ਸੂਬਾ ਸਰੰਦ, ਜੇ ਸਾਡੇ ਸਤਿਗੁਰੂ ਜੀ ਪੂਰੇ ਨੇ ਨਾ ਬਾਜਾਂ ਵਾਲੇ ਕਲਗੀਧਰ ਜੀ, ਤੇ ਪੂਰੇ ਗੁਰੂ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜੀ ਆਏ ਨੇ,
ਤੋ ਆਪੇ ਆਓਗੋ ਕਿਆ ਤੁਮੇ ਜ਼ਰੂਰਾ।
ਫਿਰ ਉਹ ਆਪੇ ਹੀ ਆ ਜਾਣਾ, ਤੈਨੂੰ ਬੁਲਾਉਣ ਦੀ ਲੋੜ ਹੀ ਨੀ ਪੈਣੀ, ਵੀ ਉਹਨਾਂ ਨੂੰ ਜਾ ਕੇ ਬੁਲਾਉਣਾ ਤੈਨੂੰ, ਵੀ ਤੂੰ ਕਹਿਣਾ ਵੀ ਬੁਲਾ ਕੇ ਲਿਆਈਏ। ਜੇ ਉਹ ਪੂਰੇ ਸਤਿਗੁਰਾਂ ਦਾ ਸੇਵਕ ਹੈ ਤੇ ਫਿਰ ਉਹ ਆਪੇ ਹੀ ਆ ਜਾਏਗਾ ਇੱਥੇ, ਆਪੇ ਹੀ ਪਹੁੰਚ ਜਾਏਗਾ।
ਫਿਰ ਉਨ ਕਹਿਓ ਤੁਮ ਕਹਿ ਦੇ ਪਾਵੇ।
ਸੂਬਾ ਸਰਹੰਦ ਅੱਗੋਂ ਬੋਲਿਆ, ਕਹਿੰਦਾ ਚੰਗਾ, ਇੰਨਾ ਭਰੋਸਾ ਤੁਹਾਨੂੰ ਆਪਣੇ ਗੁਰੂ ਤੇ? ਕਹਿੰਦਾ ਮੈਂ ਤੁਹਾਨੂੰ ਕੈਦ ਵਿੱਚ ਪਾਉਂਦਾ ਹਾਂ।
ਤਬ ਛੋਡੇ ਜਬ ਹਮੇ ਦਿਖਾਵੇ।
ਕਹਿੰਦੇ ਹੁਣ ਜੇ ਉਹ ਤੁਹਾਡਾ ਗੁਰੂ ਪੂਰਾ ਨਾ, ਉਹਦਾ ਉਹ ਸੇਵਕ ਹੈ, ਤੇ ਫਿਰ ਮੈਂ ਵੇਖਦਾ ਵੀ ਉਹ ਤੁਹਾਨੂੰ ਕੈਦ ਚੋਂ ਛੁਡਾਉਂਦਾ ਆ ਕੇ ਮੇਰੀ ਕੈਦ ਚੋਂ? ਜੇ ਛੁਡਾ ਲਵੇਗਾ ਤਾਂ ਮੈਂ ਮੰਨ ਲਵਾਂਗਾ।
ਮੈਂ ਆਵੇ ਮੈਂ ਤੁਮ ਦਿਓਂਗੋ ਮਾਰ।
ਜੇ ਉਹ ਨਾ ਆਇਆ ਨਾ ਤੁਹਾਨੂੰ ਬਚਾਉਣ ਕੈਦ ਖਾਨੇ ਚ, ਤਾਂ ਮੈਂ ਤੁਹਾਨੂੰ ਜਾਨੋ ਮਾਰ ਦਿਆਂਗਾ, ਕਤਲ ਕਰ ਦਿਆਂਗਾ।
ਬੇੜੀ ਪਾਈ ਇਤੇ ਕਰਾਰ।
ਆਲੀ ਸਿੰਘ ਨੇ ਆਖਿਆ ਠੀਕ ਹੈ ਵਜ਼ੀਰ ਖਾਨ, ਸਾਨੂੰ ਮਨਜ਼ੂਰ ਹੈ, ਜੇ ਉਹ ਆ ਗਿਆ, ਆ ਕੇ ਸਾਨੂੰ ਛੁਡਾ ਕੇ ਲੈ ਗਿਆ, ਫਿਰ ਅਸੀਂ ਉਹਦੇ ਫਿਰ ਤੇਰੇ ਗੁਲਾਮ ਨਹੀਂ, ਨਾ ਆਇਆ ਤੇ ਫਿਰ ਤੂੰ ਸਾਨੂੰ ਮਾਰ ਦੇ, ਤੇਰੇ ਨਾਲ ਅਸੀਂ ਕਰਾਰ ਕਰਦੇ। ਇਹ ਕਹਿ ਕੇ ਉਸੇ ਵੇਲੇ ਵਜ਼ੀਰ ਨੇ ਹੁਕਮ ਕੀਤਾ ਵੀ ਇਹਨਾਂ ਨੂੰ ਬੇੜੀਆਂ ਪਾਓ।
ਦੋਹਰਾ ਬੇੜੀ ਮੈਂ ਪਗ ਨੇ ਰਹੇ ਤੁਰਕ ਸੁਤੰਗ ਕਰਾਏ।
ਬੇੜੀਆਂ ਪਾਉਣ ਵਾਲੇ ਆ ਗਏ ਤੇ ਉਹ ਆ ਕੇ ਆਲੀ ਸਿੰਘ ਮਾਲੀ ਸਿੰਘ ਦੇ ਹੱਥਾਂ ਚ ਬੇੜੀ ਪਾਉਣ ਤੇ ਕੜਾ ਕੱਸਣ ਤੇ ਹੱਥ ਵਿਚੋਂ ਨਿਕਲ ਜਾਏ, ਪੈਰ ਚ ਬੇੜੀ ਪਾਉਣ ਤਾਂ ਉਹ ਪੈਰ ਵਿਚੋਂ ਨਿਕਲ ਜਾਏ, ਜਿੰਨੀ ਕੱਸਿਆ ਕਰਨ ਫਿਰ ਪੈਰ ਨਿਕਲ ਜਾਇਆ ਕਰੇ। ਬੇੜੀਆਂ ਦੇ ਵਿਚ ਦੋਵਾਂ ਭਰਾਵਾਂ ਨੂੰ ਦੋਵਾਂ ਸਿੰਘਾਂ ਨੂੰ ਬੰਨ ਨਹੀਂ ਸਕੇ। ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ।
ਆਏ ਬੀਰ ਸਿੰਘਨ ਕਹੇ ਤੁਮ ਤੁਰੋ ਬੰਦੇ ਕੇ ਦਾਏ।
ਬੀਰ ਨੇ ਨਾ ਜਿਹੜੇ ਬਾਬੇ ਬੰਦੇ ਬਹਾਦਰ ਦੇ ਨਾਲ, ਉਹ ਬੀਰ ਇਹਨਾਂ ਦੋਵਾਂ ਭਰਾਵਾਂ ਨੂੰ ਦਰਸ਼ਨ ਦੇ ਰਹੇ ਨੇ, ਉਹ ਬੇੜੀਆਂ ਪਾਣ ਨਹੀਂ ਦਿੰਦੇ, ਉਹ ਪਾਉਂਦੇ ਆ, ਇਹ ਖੋਲ ਦਿੰਦੇ ਤੇ ਇਹਨਾਂ ਨੂੰ ਕਹਿੰਦੇ ਆ ਤੁਸੀਂ ਹੁਣ ਇੱਥੇ ਨਹੀਂ ਰਹਿਣਾ, ਦੋਵੇਂ ਭਰਾ ਤਿਆਰੀ ਕਰੋ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲੋ।
ਜੋ ਪਈ ਸਭ ਸਿੰਘਨ ਕੋ ਮਨ ਪਤੀ ਆਇਆ।
ਕਹਿੰਦੇ ਉਧਰ ਸੂਬੇ ਸਰਹੰਦ ਨੇ ਜਦੋਂ ਵੇਖਿਆ, ਹੁਣ ਇਕਰਾਰ ਕੀਤਾ ਸੀ ਵੀ ਜੇ ਉਹਨੂੰ ਨਾ ਤੁਹਾਨੂੰ ਛੁਡਾ ਲਿਆ ਆ ਕੇ, ਬੇੜੀਆਂ ਨਾ ਪਈਆਂ ਤੇ ਲੈ ਚਲੇ ਜਾਇਓ, ਤੁਹਾਨੂੰ ਮੈਂ ਛੱਡ ਦਿਆਂਗਾ, ਹੁਣ ਇਕਰਾਰ ਉਹਨੂੰ ਪੂਰਾ ਕਰਨਾ ਪਿਆ ਵੀ ਵਾਕਈ ਇਹਨਾਂ ਦੀ ਮਦਦ ਹੋਈ ਹੈ, ਇਹਨਾਂ ਨੂੰ ਮੈਂ ਕੈਦ ਨਹੀਂ ਕਰ ਸਕਿਆ, ਬੇੜੀਆਂ ਚ ਨਹੀਂ ਜਕੜ ਸਕਿਆ। ਤਾਂ ਉਸੇ ਵੇਲੇ ਆਲੀ ਸਿੰਘ ਨੇ ਕਿਹਾ, ਸੁਣੋ ਸੂਬਾ ਸਰਹੰਦ, ਤੇਰੇ ਕੋਲ ਨੌਕਰੀ ਕੀਤੀ ਸੀ ਦੋਵਾਂ ਭਰਾਵਾਂ ਨੇ, ਜਿੰਨੇ ਦਿਨਾਂ ਦੀ ਸਾਡੀ ਤਨਖਾਹ ਬਣਦੀ ਹੈ ਪਹਿਲਾਂ ਇੱਥੇ ਰੱਖ, ਤੇਰੇ ਕੋਲ ਨੌਕਰੀ ਕੀਤੀ ਹੈ ਨਾ, ਸਾਡਾ ਹਿਸਾਬ ਕਿਤਾਬ ਪੂਰਾ ਕਰ, ਜਿੰਨੇ ਸਾਡੇ ਮਾਇਆ ਦੇ ਪੈਸੇ ਸਾਡੇ ਹੱਕ ਦੇ ਨੇ ਨਾ, ਉਹ ਅਸੀਂ ਕਿਰਤ ਕੀਤੀ ਹੈ, ਉਹ ਸਾਡੇ ਕੋਲ ਰੱਖ। ਸੂਬੇ ਸਰਹੰਦ ਨਾਲ ਦੋਵਾਂ ਭਰਾਵਾਂ ਨੇ ਹਿਸਾਬ ਕੀਤਾ।
ਕਹਿ ਨਵਾਬ ਤੇ ਹਿਸਾਬ ਕਰਾਇਆ।
ਕਹਿ ਕੇ ਨਵਾਬ ਕੋਲੋਂ ਆਪਣਾ ਹਿਸਾਬ ਕਰਾਇਆ।
ਨਵਾਬ ਕਈ ਹਮ ਹੱਸ ਕਰ ਕਈ।
ਬਾਹਰ ਚ ਨਵਾਬ ਨਾ ਮੁਕਰਨ ਲੱਗ ਪਿਆ, ਕਹਿਣ ਲੱਗਾ ਉਹ ਮੈਂ ਤਾਂ ਹੱਸਦਾ ਸੀ ਤੁਹਾਡੇ ਨਾਲ, ਤੁਸੀਂ ਗੁੱਸਾ ਕਰ ਗਏ ਆਲੀ ਸਿੰਘ, ਕਿਉਂ ਚੱਲੇ ਹੋ? ਇਹ ਚਾਹੁੰਦਾ ਸੀ ਇੱਥੇ ਰਹਿਣ ਮੇਰੇ ਕੋਲ ਤੇ ਸਿੰਘਾਂ ਦੀ ਮੁਖਬਰੀ ਕਰਨ ਮੇਰੇ ਪਾਸ, ਉਹਨਾਂ ਦੀਆਂ ਖਬਰਾਂ ਮੇਰੇ ਤਾਈਂ ਲਿਆਉਣ। ਫਿਰ ਕਹਿੰਦਾ ਉਹ ਨਹੀਂ, ਮੈਂ ਤਾਂ ਹੱਸ ਕੇ ਤੁਹਾਡੇ ਨਾਲ ਮਖੌਲ ਕੀਤਾ ਸੀ, ਮਜ਼ਾਕ ਕੀਤਾ ਸੀ।
ਅਬ ਨੈ ਰਹੇ ਸਿੰਘਨ ਉਸ ਕਈ।
ਸਿੰਘਾਂ ਨੇ ਆਖਿਆ ਨਾ ਵਜੀਦਿਆ, ਹੁਣ ਨਹੀਂ ਅਸੀਂ ਰਹਿਣਾ, ਹੁਣ ਤਾਂ ਅਸੀਂ ਚੱਲੇ ਹਾਂ, ਜਿਹਨੇ ਸਾਨੂੰ ਬੇੜੀਆਂ ਨਹੀਂ ਪੈਣ ਦਿੱਤੀਆਂ ਉਹਦੇ ਕੋਲ, ਤੂੰ ਤਾਂ ਆਪਣੇ ਵੱਲੋਂ ਵਾਹ ਲਾਈ ਹੈ, ਜੇ ਪੈ ਜਾਂਦੀਆਂ ਬੇੜੀਆਂ ਸਾਨੂੰ ਤੇ ਤੂੰ ਕਿਹੜਾ ਛੱਡਣਾ ਸੀ, ਹੁਣ ਕਹਿੰਦਾ ਮੈਂ ਹੱਸਦਾ ਮਖੌਲ ਕਰਦਾ, ਬਾਅਦ ਵਿੱਚ ਤੂੰ ਥੋੜੀ ਕਹਿਣਾ ਸੀ ਵੀ ਮੈਂ ਮਖੌਲ ਕੀਤਾ। ਜਿਹੜਾ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਨਹੀਂ ਛੱਡ ਸਕਿਆ, ਸਾਨੂੰ ਕਿੱਥੇ ਛੱਡਣਾ ਸੀ? ਤੈਂ ਇਹ ਤਾਂ ਤੂੰ ਭਰੀ ਕਚਹਿਰੀ ਚ ਇਕਰਾਰ ਕਰ ਲਿਆ, ਤੈਨੂੰ ਤਾਂ ਛੱਡਣਾ ਪੈ ਰਿਹਾ। ਲੋਕ ਵੇਖਦੇ ਆ ਇੱਥੇ, ਤੂੰ ਉਸ ਵਕਤ ਕਹਿੰਦੇ ਨਹੀਂ ਅਸੀਂ ਤਾਂ ਚੱਲੇ ਆ, ਹੁਣ ਤਾਂ ਉਹਦੇ ਕੋਲ ਹੀ ਜਾਵਾਂਗੇ।
ਤੂੰ ਹੀ ਕਹੇ ਇਹ ਮਰਨੋ ਡਰੇ,
ਤੂੰ ਹੀ ਕਹਿਣਾ ਵੀ ਇਹ ਮਰਨੋ ਡਰਦੇ ਨੇ।
ਉਹਾਂ ਹੀ ਗਇਓ ਹਮੇ ਅਬ ਸਰੇ,
ਹੁਣ ਤਾਂ ਉੱਥੇ ਜਾਣਾ ਹੀ ਸਾਡਾ ਸਰਨਾ।
ਫੇਰ ਮਿਲੇ ਤਬ ਗੁਰ ਕੇ ਸਾਥ,
ਕਹਿੰਦੇ ਹੋਏ ਆਵਾਂਗੇ ਵਜ਼ੀਰ ਖਾਨ ਸਾਹਿਬ ਤੁਹਾਡੇ ਕੋਲ, ਆਪਣੇ ਜਿਹਨੂੰ ਤੂੰ ਕਹਿੰਦਾ ਨਾ ਵੀ ਨਵਾਂ ਗੁਰੂ ਆਇਆ ਸਾਡਾ, ਉਹਦੇ ਨਾਲ ਹੀ ਮਿਲ ਕੇ ਆਵਾਂਗੇ।
ਗੁਰਫਤਿਹ ਬੁਲਾਈ ਸਿਰ ਧਰ ਹਾਥ,
ਏਦਾਂ ਸਿਰ ਤੇ ਦੂਰੋਂ ਹੀ ਨਾ ਏਦਾਂ ਜਿਵੇਂ ਮੱਥਾ ਟੇਕਦੇ ਆ ਕਹਿ ਕੇ, ਏਦਾਂ ਫਤਿਹ ਬੁਲਾ ਕੇ ਦੋਵੇਂ ਸਿੰਘ ਚੱਲ ਪਏ।
ਸਿਹਰ ਖੰਡੇ ਰਾਹ ਪੁੱਛ ਲਇਓ,
ਪੁੱਛਿਆ ਸਿਹਰ ਖੰਡਾ ਪਿੰਡ ਕਿੱਧਰ ਹੈ?
ਖਖਰੋੜ ਪਰਗਣੇ ਮੈਥੋਂ ਭਇਓ,
ਖਖਰੋੜ ਦਾ ਪਰਗਣਾ ਹੈ ਪਾਣੀਪਤ ਦੇ ਨੇੜੇ ਜਾ ਕੇ, ਉੱਥੇ ਕਹਿੰਦੇ ਗਏ
ਦਿੱਲੀ ਤੇ ਵੈ ਤੀਕੂ ਕੋਸ,
ਦਿੱਲੀ ਤੋਂ ਤਕਰੀਬਨ 30 ਕੋ ਇੱਧਰ ਪੰਜਾਬ ਵਾਲੇ ਪਾਸੇ ਨਗਰ ਹੈ ਸਿਹਰ ਖੰਡਾ।
ਤੋਰੇ ਸਿੰਘ ਦਿਲ ਕਰ ਇਮ ਹੋਸ਼,
ਏਦਾਂ ਦਿਲ ਚ ਹੋਸ਼ ਕਰਕੇ ਤਿਆਰ ਬਰ ਤਿਆਰ ਹੋ ਕੇ ਦੋਵੇਂ ਚੱਲ ਪਏ।
ਬੰਦੇ ਕੀ ਪਰ ਤੱਗਿਆ ਲਏ,
ਨਾਲੇ ਮਨ ਚ ਸੋਚਦੇ ਆ ਵੀ ਜਿਹਦੇ ਕੋਲ ਚੱਲੇ ਆ ਉਹਨੂੰ ਵੀ ਪਰਖ ਲਈਏ, ਬੰਦੇ ਬਹਾਦਰ ਦੀ ਵੀ ਅਜਮਾਇਸ਼ ਕਰ ਲਈਏ।
ਵਜ਼ੀਰੇ ਮਾਰੇ ਇਮ ਚਿਤ ਪਰ ਤਈਐ,
ਜੇ ਸਾਡੀ ਪਰਖ ਵਿੱਚ ਬੰਦਾ ਬਹਾਦਰ ਪੂਰਾ ਉਤਰਿਆ ਤੇ ਫਿਰ ਅਸੀਂ ਸਮਝਾਂਗੇ ਕਿ ਬੰਦਾ ਬਹਾਦਰ ਵਜ਼ੀਰੇ ਪਾਪੀ ਨੂੰ ਮਾਰੇਗਾ, ਮੁਕਾਵੇਗਾ, ਸਾਡੇ ਮਨ ਚ ਯਕੀਨ ਹੋ ਜਾਏਗਾ।
ਜੋ ਹਮ ਕੋ ਵੋ ਲੇ ਹੈ ਨਾਮ,
ਕਹਿੰਦੇ ਆ ਵੀ ਬੰਦੇ ਬਹਾਦਰ ਨੂੰ ਪਰਖੀਏ ਕਿਵੇਂ? ਕਹਿੰਦੇ ਵੀ ਆਪਾਂ ਪਹਿਲੀ ਵਾਰੀ ਮਿਲਣਾ ਜਾ ਕੇ, ਤੇ ਆਪਾਂ ਜਾ ਕੇ ਮਿਲ ਕੇ ਫਤਿਹ ਗਜਾਣੀ ਹੈ ਵੀ ਜੇ ਬੰਦਾ ਬਹਾਦਰ ਪੂਰਾ ਕਰਾਮਾਤੀ ਹੋਇਆ, ਗੁਰੂ ਸਾਹਿਬ ਦਾ ਥਾਪੜਾ ਉਹਦੇ ਸਿਰ ਤੇ ਫਿਰ ਸਾਨੂੰ ਵੀ ਯਕੀਨ ਬਣ ਜਾਏਗਾ ਵੀ ਉਹ ਵਜੀਦੇ ਨੂੰ ਮਾਰੇਗਾ, ਪਰਖੀਏ ਕਿਵੇਂ? ਕਹਿੰਦੇ ਜਦੋਂ ਸਾਡੇ ਨਾਂ ਲੈ ਕੇ ਬੁਲਾਵੇਗਾ, ਜਦੋਂ ਜਾਵਾਂਗੇ ਉਹਦੇ ਕੋਲ, ਸਾਡਾ ਨਾਂ ਲੈ ਕੇ ਸਾਨੂੰ ਬੁਲਾਵੇ, ਹਾਲਾਂਕਿ ਪਹਿਲੀ ਵਾਰੀ ਮਿਲਣਾ, ਅਸੀਂ ਉਹਨੂੰ ਕਦੇ ਮਿਲੇ ਨਹੀਂ, ਉਹ ਸਾਡਾ ਜੇ ਨਾਂ ਲੈ ਕੇ ਬੁਲਾਵੇਗਾ ਤੇ ਸਾਨੂੰ ਪਰਖ ਹੋ ਜਾਏਗੀ।
ਸਭ ਸਾਰੇ ਗੋ ਸਭ ਗੁਰ ਕਾਮ,
ਫਿਰ ਅਸੀਂ ਸਮਝਾਂਗੇ ਵੀ ਜਿਹੜੇ ਕੰਮਾਂ ਨੂੰ ਗੁਰੂ ਸਾਹਿਬ ਨੇ ਭੇਜਿਆ ਉਹ ਕੰਮ ਬੰਦਾ ਬਹਾਦਰ ਪੂਰੇ ਕਰੇਗਾ, ਸਿਰੇ ਚੜੇਗਾ।
ਦੋਹਰਾ ਦਸੋਂ ਪੁਚੰਗੀ ਥੇ ਤੁਰੇ ਆਲੀ ਮਾਲੀ ਸਿੰਘ ਸਾਥ,
ਆਲੀ ਸਿੰਘ ਤੇ ਮਾਲੀ ਸਿੰਘ ਜਦੋਂ ਚੱਲੇ ਤੇ ਇਹਨਾਂ ਨੇ 8 ਕ ਸਿੰਘ ਹੋਰ ਆਪਣੇ ਨਾਲ ਤਿਆਰ ਕਰ ਲਏ ਚੱਲਣ ਵੇਲੇ, ਏਦਾਂ ਇਹ 10 ਸਿੰਘ ਤਿਆਰ ਹੋ ਗਏ ਚੱਲਣ ਵੇਲੇ।
ਦੂਰੋਂ ਬੰਦੇ ਦੇਖ ਕੇ ਧਰਿਓ ਮਾਤ ਪਰ ਹਾਥ,
ਜਦੋਂ ਸਿਹਰ ਖੰਡੇ ਨਗਰ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਚਹਿਰੀ ਲੱਗੀ ਹੋਈ, ਇਹ ਦਸੇ ਦੇ ਦਸੇ ਸਿੰਘ ਪਹੁੰਚੇ ਤੇ ਪਹਿਲਾਂ ਦੂਰੋਂ ਹੀ ਵੇਖ ਕੇ ਨਾ ਏਦਾਂ ਉਤਾਂਹ ਨੂੰ ਹੱਥ ਕਰਕੇ ਗੱਜ ਕੇ ਫਤਿਹ ਬੁਲਾਉਂਦਿਆਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋ ਪਈ ਵਾਹਿਗੁਰੂ ਕੀ ਫਤਿਹ ਬੁਲਾਈ,
ਇਹਦਾ ਆਲੀ ਸਿੰਘ ਮਾਲੀ ਸਿੰਘ ਤੇ ਨਾਲ ਦੇ ਸਿੰਘਾਂ ਨੇ ਫਤਿਹ ਗਜਾਈ।
ਅਕਾਲ ਅਕਾਲ ਕੀ ਆਵਾਜ਼ ਸੁਣਾਈ,
ਜਕਾਰੇ ਜਦੋਂ ਸਿੰਘ ਆਉਂਦੇ ਸੀ ਨਾ ਸਿੰਘਾਂ ਦੇ ਵਿੱਚ, ਉਦੋਂ ਤਾਂ 2-4 ਸਿੰਘ ਵੀ ਆ ਜਾਣ ਤੇ ਬਾਕੀ ਸਿੰਘ ਜਿਹੜਾ ਨੇ ਬੈਠੇ ਹੋਣਾ ਵੀ ਇਕੱਠੇ ਹੋ ਰਹੇ ਆ, ਉਹਨਾਂ ਨੇ ਅੱਗੋਂ ਖੁਸ਼ੀ ਦਾ ਜਕਾਰਾ ਗਜਾਣਾ ਤੇ ਖੁਸ਼ੀ ਨਾਲ ਕਹਿਣਾ ਖੁਸ਼ੀਆਂ ਦੇ ਜਕਾਰੇ ਗਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਇਹਦਾ ਅਕਾਲ ਹੀ ਅਕਾਲ ਕਹਿ ਕੇ ਨਾ ਬੜੀ ਖੁਸ਼ੀ ਮਨਾਉਣੀ ਵੀ ਸਿੰਘ ਹੋਰ ਆ ਗਏ, ਏਦਾਂ ਕਹਿੰਦੇ ਖੁਸ਼ੀਆਂ ਮਨਾਈਆਂ ਤੇ ਅਕਾਲ ਹੀ ਅਕਾਲ ਦੀ ਆਵਾਜ਼ ਸੁਣਾਈ ਦਿੱਤੀ।
ਅੱਗੇ ਬੰਦੇ ਓ ਬਚਨ ਸੁਣਾਏ,
ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੋਲੇ,
ਚਾਹਤੇ ਆਪਣੇ ਨਾਮ ਬਤਾਏ,
ਆਉਂਦਿਆਂ ਨੂੰ ਵੇਖ ਕੇ ਕਹਿੰਦੇ ਹਾਂ ਬਈ ਕੀ ਚਾਹੁੰਦੇ ਹੋ, ਤੁਹਾਡੇ ਨਾਂ ਲੈ ਕੇ ਸੱਦੀਏ ਤੁਹਾਨੂੰ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀ ਚਾਹੁੰਦੇ ਹੋ ਵੀ ਤੁਹਾਡੇ ਨਾਂ ਲੈ ਕੇ ਤੁਹਾਨੂੰ ਬੁਲਾਈਏ?
ਆਲੀ ਮਾਲੀ ਸਿੰਘ ਪਸੋੜੀਏ ਆਏ,
ਮਹਾਰਾਜ ਬਾਬਾ ਬੰਦਾ ਸਿੰਘ ਜੀ ਕਹਿੰਦੇ ਭਾਈ ਤੇਰਾ ਨਾਂ ਆ ਆਲੀ ਸਿੰਘ, ਆ ਜਾ ਉਰੇ। ਮਾਲੀ ਸਿਆ ਤੂੰ ਵੀ ਆ ਜਾ ਤੇ ਬਾਕੀ ਜਿਹੜੇ ਅੱਠ ਸਿੰਘ ਸਨ ਉਹ ਪਸੌੜ ਪਿੰਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੂੰ ਕਹਿੰਦੇ ਪਸੋੜ ਪਿੰਡ ਦੇ ਰਹਿਣ ਵਾਲੇ ਨੇ ਇਹ ਵੀ ਆ ਜਾਣ ਸਾਰੇ
ਬਰਾ ਮਾਤ ਕਰੋ ਟੂੰਡਤ ਤਾਏ
ਘਰੋਂ ਆਏ ਸਨ ਚੱਲ ਕੇ ਵੀ ਵੇਖੀਏ ਬੰਦੇ ਚ ਕਰਾ ਮਾਤ ਹੈ ਬੰਦੇ ਚ ਕਲਾ ਹੈ ਇਹ ਜਾਣਨ ਵਾਸਤੇ ਆਏ ਨੇ ਘਰੋਂ
ਤਾਰਾ ਮਾਤ ਉਸ ਸਤਿਗੁਰ ਮਾਈ
ਦੇਖੋ ਨਿਮਰਤਾ ਬਾਬਾ ਬੰਦਾ ਸਿੰਘ ਜੀ ਦੀ ਕਹਿੰਦੇ ਕਰਾ ਮਾਤ ਸਤਿਗੁਰੂ ਜੀ ਵਿੱਚ ਹੈ ਮੇਰੇ ਚ ਨਹੀਂ ਆਖੋ ਸਤ ਨਾਮ
ਸ੍ਰੀ ਵਾਹ
ਕਰਾ ਮਾਤ ਉਸ ਸਤਿਗੁਰ ਮਾਹੀ ਇਹ ਮੇਰੀ ਨਾ ਸਮਝਿਓ ਆਹ ਜਿਹੜੇ ਪੰਜ ਤੀਰ ਨੇ ਨਾ ਮੇਰੇ ਕੋਲ ਮੇਰੇ ਸਾਹਿਬ ਦੇ ਦਿੱਤੇ ਹੋਏ ਕਰਾ ਮਾਤ ਇਹਨਾਂ ਦੀ ਹੈ ਇਹ ਕਰਾ ਮਾਤ ਗੁਰੂ ਕਲਗੀ ਧਰਦੀ ਹੈ
ਭੇਜਣ ਵਾਰੋ ਲਾਜ ਰਖਾਈ
ਉਹ ਮੈਨੂੰ ਭੇਜਣ ਵਾਲੇ ਨੇ ਉਹੀ ਮੇਰੀ ਲਾਜ ਰੱਖਣ ਵਾਲੇ ਨੇ ਮੇਰਾ ਕੀ ਹੈ ਕੰਮ ਉਹਨਾਂ ਦਾ ਕਰਨਾ ਉਹਨਾਂ ਨੇ ਹੈ ਤੇ ਉਹਨਾਂ ਨੇ ਆਪਣੇ ਨਾਂ ਦੀ ਲਾਜ ਆਪ ਰੱਖਣੀ ਹੈ
ਜਿਉਂ ਕਹਿ ਉਨਕੇ ਨਾਮ ਸੁਣਾਇਓ
ਜਿਹੜੇ ਬਾਕੀ ਸਿੰਘ ਸੀ ਉਹਨਾਂ ਦਾ ਕੱਲੇ ਕੱਲੇ ਦਾ ਨਾਂ ਬਾਬਾ ਬੰਦਾ ਸਿੰਘ ਜੀ ਨੇ ਲੈ ਕੇ ਸੁਣਾਇਆ
ਤੋ ਉਨਕੋ ਮਨ ਠੀਕ ਪਰਤਿਆਇਓ
ਸਾਰਿਆਂ ਦਾ ਮਨ ਪਤੀਜ ਗਿਆ ਵੀ ਹਾਂ ਇਹ ਉਹੀ ਬੰਦਾ ਜਿਹੜਾ ਸੂਬੇ ਸਰਹੰਦ ਨੂੰ ਮਾਰ ਕੇ ਉਹਦਾ ਮੁਰਦਾ ਰੋਲੇਗਾ
ਮਾਲੀ ਆਲੀ ਸਿੰਘ ਬੰਦੇ ਕਈ
ਆਲੀ ਸਿੰਘ ਤੇ ਮਾਲੀ ਸਿੰਘ ਜੀ ਕਹਿਣ ਲੱਗੇ
ਹੁਣ ਮੈਂ ਤੁਮ ਮੈਂ ਭੇਦੋ ਨਹੀਂ
ਆਖਿਆ ਬਾਬਾ ਜੀ ਕਲਗੀਧਰ ਜੀ ਨੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਖਾਲਸੇ ਚ ਤੁਹਾਨੂੰ ਰਲਾ ਲਿਆ ਤੇ ਖਾਲਸੇ ਵਿਚ ਤਾਂ ਗੁਰੂ ਸਾਹਿਬ ਵਿਚ ਤਾਂ ਕੋਈ ਭੇਦ ਨਹੀਂ ਹੈ ਹਾਂਜੀ
ਅਬੇ ਕਾਹੇ ਕੋ ਦੇਰ ਲਗਾਈ
ਹੁਣ ਤੁਸੀਂ ਇਹ ਦੇਰ ਕਾਹਨੂੰ ਲਾਈ ਇੱਥੇ ਬੈਠੇ ਹੋ ਇਹ ਦੇਰ ਕਿਸ ਗੱਲ ਦੀ ਹੈ
ਕਰੋ ਕਾਰ ਕਰਨ ਆਏ ਜਾਈ
ਕਰੀਏ ਉਹ ਕੰਮ ਜਿਹੜਾ ਕਰਨ ਆਏ ਹੋ ਫਿਰ ਤੁਸੀਂ ਚੱਲੀਏ ਆਪਾਂ ਕਰੀਏ ਉਹ ਕਾਰਜ ਜਿਸ ਕਾਰਜ ਨੂੰ ਕਰਨ ਆਏ ਹੋ
ਫਿਰ ਬੰਦੋ ਉਨ ਸੋ ਕਈ
ਬਾਬਾ ਬੰਦਾ ਸਿੰਘ ਜੀ ਅੱਗੋਂ ਬੋਲੇ
ਸਿੰਘ ਆਵਤ ਐ ਮਿਲਨੇ ਕਈ
ਆਲੀ ਸਿੰਘ ਜੀ ਜਿਵੇਂ ਤੁਸੀਂ ਆ ਕੇ ਮਿਲੇ ਹੋ ਏਦਾਂ ਹੋਰ ਵੀ ਸਿੰਘ ਆ ਰਹੇ ਨੇ ਹੋਰ ਵੀ ਆ ਕੇ ਸਿੰਘ ਮਿਲ ਰਹੇ ਨੇ
ਉਨਕੋ ਚਈਏ ਸੰਗ ਰਲਾਈ
ਅਸੀਂ ਉਡੀਕਦੇ ਹਾਂ ਉਹਨਾਂ ਸਾਰੇ ਸਿੰਘਾਂ ਨੂੰ ਨਾਲ ਰਲਾ ਕੇ ਇਕੱਠੇ ਹੋਈਏ
ਇਮ ਕਰਕੇ ਹਮ ਦੇਰ ਲਗਾਏ
ਇਸ ਕਰਕੇ ਦੇਰ ਲੱਗ ਰਹੀ ਹੈ ਇਸ ਕਰਕੇ ਦੇਰੀ ਦਾ ਕਾਰਨ ਹੈ
ਜਿਨ ਪੈ ਅੱਗੇ ਚਿੱਠੇ ਥੇ ਗਏ
ਜਿਨ੍ਹਾਂ ਕੋਲ ਪਹਿਲਾਂ ਚਿੱਠੀਆਂ ਗਈਆਂ ਸਨ
ਸੋ ਆਬੇ ਆਵਤ ਦੂਰੋਂ ਤਏ
ਦੂਰੋਂ ਆ ਰਹੇ ਨੇ ਚੱਲ ਕੇ ਆਉਣ ਤੇ ਸਮਾਂ ਤਾਂ ਲੱਗੇਗਾ
ਦੋਹਰਾ ਉਨਕੇ ਦਿਲ ਕੀ ਹਮ ਬੁਝੇ ਵੈ ਚਾਹੇ ਫਤਿਹ ਲਈ ਆਪ
ਕਹਿੰਦੇ ਉਹਨਾਂ ਦੇ ਦਿਲਾਂ ਦੀ ਅਸੀਂ ਬੁਝਦੇ ਹਾਂ ਉਹ ਸਿੰਘ ਕਹਿੰਦੇ ਆ ਵੀ ਅਸੀਂ ਆਪ ਆਈਏ ਨਾਲ ਇਕੱਠੇ ਹੋ ਕੇ ਲੜੀਏ ਵੈਰੀਆਂ ਦੇ ਨਾਲ ਤੇ ਸੂਬੇ ਸਰਹੰਦ ਦੀ ਫਤਿਹ ਵਿਚ ਜਦੋਂ ਸਰਹੰਦ ਫਤਿਹ ਕਰਨਾ ਤਾਂ ਉਸ ਫਤਿਹ ਵਿਚ ਸਾਡਾ ਵੀ ਹਿੱਸਾ ਹੋਵੇ ਤੇ ਅਸੀਂ ਆਖੀਏ ਅਸੀਂ ਸਮੁੱਚੇ ਖਾਲਸੇ ਨੇ ਰਲ ਕੇ ਫਤਿਹ ਪ੍ਰਾਪਤ ਕੀਤੀ ਇਹ ਇੱਛਾ ਉਹਨਾਂ ਸਿੰਘਾਂ ਦੇ ਦਿਲਾਂ ਵਿਚ ਵੀ ਹੈ ਇਸ ਕਰਕੇ ਉਹਨਾਂ ਨੂੰ ਉਡੀਕਦੇ ਹਾਂ
ਦੱਖਣ ਪੂਰਬ ਪੱਛਮੋ ਪਰਬਤ ਆਏ ਥਾਪ
ਦੱਖਣ ਪੂਰਬ ਪੱਛਮ ਤੇ ਪਹਾੜ ਵਾਲੇ ਪਾਸਿਓਂ ਆ ਰਹੇ ਹਨ
ਚੋਪਈ ਤੋਲੋ ਮਾਲਵੇ ਓ ਖਾਲਸੋ ਆਇਓ
ਇਹਨੇ ਨੂੰ ਮਾਲਵੇ ਤੋਂ ਕਈ ਸਿੰਘ ਪਹੁੰਚ ਗਏ ਇਕੱਠੇ ਹੋ ਕੇ ਮਾਲਵੇ ਦੇ ਇਲਾਕੇ ਚੋਂ ਆਏ
ਫਤਿਹ ਸਿੰਘ ਭਾਈ ਕਾਲ ਆਇਓ
ਕਹਿੰਦੇ ਫਤਿਹ ਸਿੰਘ ਜਿਹੜਾ ਭਾਈ ਕੇ ਨਗਰ ਦਾ ਰਹਿਣ ਵਾਲਾ ਸੀ ਇਹ ਭਾਈ ਕੇ ਹਨ ਗੁਰੂ ਸਾਹਿਬ ਜੀ ਦੇ ਪੁਰਾਤਨ ਪਿਓ ਦਾਦੇ ਇਹਨਾਂ ਦੇ ਗੁਰੂ ਘਰ ਦੇ ਸੇਵਕ ਨੇ ਇਹ ਆਏ ਆਪਣੇ ਨਾਲ ਸਿੰਘ ਲੈ ਕੇ
ਕਰਮ ਸਿੰਘ ਰੂਪੇ ਵਾਰੇ
ਇੱਧਰ ਭਾਈ ਰੂਪ ਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਭਾਈ ਕਰਮ ਸਿੰਘ ਜੀ ਵਰਗੇ ਯੋਧੇ ਇਹ ਵੀ ਸ਼ਸਤਰਧਾਰੀ ਹੋ ਕੇ ਆਏ
ਆਏ ਤੇ ਪੀ ਗੁਰੂ ਪਿਆਰੇ
ਇਹਨਾਂ ਨਾਲ ਹੋਰ ਵੀ ਕਈ ਗੁਰੂ ਪਿਆਰੇ ਮਾਲਵੇ ਦੇ ਰਹਿਣ ਵਾਲੇ ਮਲਵਈ ਸਿੰਘ ਆਏ
ਰਾਮ ਤੇ ਲੋਕਾ ਆਪਣਾ ਆਏ
ਜਿਹੜੇ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਸੀ ਰਾਮ ਸਿੰਘ ਤੇ ਤਰਲੋਕ ਸਿੰਘ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਸਾਹਿਬ ਬਖਸ਼ੀ ਸੀ ਹੁਕਮਨਾਮਾ ਬਖਸ਼ਿਆ ਸੀ ਇਹ ਆਪ ਨਹੀਂ ਆਏ ਪਰ ਇਹਨਾਂ ਨੇ ਅੱਗੇ ਆਪਣੀ ਸਿਪਾਹੀ ਭੇਜੇ ਖਰਚਾ ਦੇ ਕੇ ਨਾ ਤਨਖਾਹਾਂ ਦੇ ਕੇ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਫਤਿਹ ਪ੍ਰਾਪਤ ਕਰਨੀ ਹੈ।
ਦੇ ਖਰਚ ਉਨ ਭੇਜੇ ਪਰਾਏ,
ਉਹਨਾਂ ਨੇ ਕੁਝ ਬੰਦੇ ਸਿਪਾਹੀ ਜਿਹੜੇ ਸਨ ਉਹ ਇਕੱਠੇ ਕੀਤੇ, ਉਹਨਾਂ ਨੂੰ ਤਨਖਾਹ ਆਪਣੇ ਪੱਲਿਓਂ ਦਿੱਤੀ, ਕਿਸੇ ਨੂੰ ਮਹੀਨੇ ਦੀ, ਕਿਸੇ ਨੂੰ ਦੋ ਦੋ ਚਾਰ ਚਾਰ ਮਹੀਨਿਆਂ ਦੀ, ਵੀ ਤੁਸੀਂ ਬੰਦੇ ਬਹਾਦਰ ਕੋਲੋਂ ਤਨਖਾਹ ਨਹੀਂ ਲੈਣੀ, ਤਨਖਾਹ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਲੜਨਾ ਉਹਨਾਂ ਦੇ ਨਾਲ ਜਾ ਕੇ ਰਲ ਕੇ ਵੈਰੀਆਂ ਨਾਲ। ਇਦਾਂ ਰਾਮ ਸਿੰਘ ਤਰਲੋਕ ਸਿੰਘ ਨੇ ਆਪਣੀਆਂ ਫੌਜਾਂ ਭੇਜੀਆਂ, ਸਿਪਾਹੀ ਭੇਜੇ ਆਪਣੇ ਕੋਲੋਂ ਖਰਚਾ ਦੇ ਕੇ।
ਮਹਿਰਾਜ ਵਾਲੇ ਕਿਛ ਲੁੱਟਣ ਆਏ,
ਆ ਮਹਿਰਾਜ ਨਗਰ ਹੈ, ਇਹ ਵੀ ਪਟਿਆਲੇ ਦੇ ਵਡੇਰਿਆਂ ਦਾ ਰਾਜ ਨਗਰ ਹੈ, ਤੋ ਬਾਬੇ ਫੂਲ ਦਾ ਵਸਾਏ ਹੋਏ ਨਗਰ, ਉਹਦੇ ਵਿੱਚੋਂ ਕਈ ਲੁੱਟਣ ਦੀ ਬਿਰਤੀ ਲੈ ਕੇ, ਕਿ ਜਦੋਂ ਹਮਲਾ ਹੋਵੇਗਾ ਸਰਹੰਦ ਤੇ ਜਾਂ ਹੋਰ ਨਗਰਾਂ ਤੇ ਸਮਾਣੇ ਤੇ ਉੱਥੇ ਲੁੱਟ ਮਾਫ ਲਵਾਂਗੇ, ਅਸੀਂ ਤਨਖਾਹ ਨਹੀਂ ਲੈਣੀ, ਅਸੀਂ ਕਹਾਂਗੇ ਵੀ ਸਾਨੂੰ ਲੁੱਟ ਮਾਫ ਕਰ ਦਿਓ ਜੇ ਜਿੱਥੇ ਵੀ ਉੱਥੇ ਲੁੱਟ ਹੋਵੇਗੀ। ਉਹ ਲੁੱਟਣ ਦੀ ਬਿਰਤੀ ਲੈ ਕੇ ਵੀ ਕਈ ਆਏ,
ਫੂਲ ਪੁੱਤਰਨ ਤੋਂ ਖਰਚ ਲੈ ਤਾਏ,
ਜਿਹੜੇ ਬਾਬੇ ਫੂਲ ਦੇ ਅੱਗੋਂ ਪੁ੤ੱਤਰ ਸਨ ਉਹਨਾਂ ਦੀ ਅੰਸ ਵੰਸ਼ ਚੋਂ, ਉਹਨਾਂ ਦੇ ਕੋਲੋਂ ਖਰਚਾ ਲੈ ਕੇ ਆਏ।
ਕੋਟ ਕਪੂਰੀਏ ਆਏ ਨਾ ਕੋਈ,
ਬਾਕੀ ਮਾਲਵੇ ਦੇ ਸਾਰੇ ਪਹੁੰਚੇ, ਚਾਹੇ ਉਹ ਭਾਈ ਕੇ ਸਨ, ਚਾਹੇ ਉਹ ਰੂਪੇ ਭਾਈ ਕੇ ਸਨ, ਭਾਈ ਭਗਤੂ ਕੇ ਸਨ, ਜਾਂ ਇੱਧਰ ਇਹ ਰਾਮ ਸਿੰਘ ਤਰਲੋਕ ਸਿੰਘ ਫੂਲ ਕੇ ਸਨ, ਇਹ ਸਭ ਆਏ, ਪਰ ਕੋਟ ਕਪੂਰੀਆਂ ਵਿੱਚੋਂ ਨਹੀਂ ਕੋਈ ਆਇਆ। ਕਪੂਰਾ ਕਤੂਰਾ ਕਿਹਾ ਸੀ ਨਾ ਸਤਿਗੁਰਾਂ ਨੇ, ਉਹਨਾਂ ਦੇ ਵਿੱਚੋਂ ਨਹੀਂ ਕੋਈ ਚੱਲ ਕੇ ਆਇਆ, ਉਹਦੇ ਭਾਗ ਮਾੜੇ, ਵੀ ਹੁਣ ਵੀ ਆ ਕੇ ਸੇਵਾ ਨਹੀਂ ਕਰ ਸਕੇ।
ਇਮਰਿਓ ਕਪੂਰੇ ਖਾਲੀ ਤੋਈ,
ਇੱਦਾਂ ਜਿਹੜੇ ਕਪੂਰੇ ਦੇ ਭਾਈ ਬੰਧੂ ਸੀ ਨਾ, ਉਹ ਸਾਰੇ ਖਾਲੀ ਰਹਿ ਗਏ, ਉਹ ਨਹੀਂ ਆ ਸਕੇ ਸੇਵਾ ਵਿੱਚ, ਉਹ ਪੰਥ ਦੀ ਮਦਦ ਵਾਸਤੇ, ਖਾਲਸੇ ਦੀ ਮਦਦ ਵਾਸਤੇ, ਸਰਹੰਦ ਫਤਿਹ ਕਰਨ ਵਾਸਤੇ ਨਹੀਂ ਆਏ। ਉਹਨਾਂ ਦੇ ਮਨ ਚ ਇਹ ਸੀ ਕਿ ਅਸੀਂ ਸਰਹੰਦ ਦੇ ਅਧੀਨ ਹਾਂ, ਸਰਹੰਦ ਤੇ ਹਮਲਾ ਕਿਵੇਂ ਕਰਾਂਗੇ, ਉਹਨਾਂ ਦੇ ਖਿਲਾਫ ਕਿਵੇਂ ਲੜਾਂਗੇ, ਏਦਾਂ ਦੀ ਬਿਰਤੀ ਧਾਰਨ ਕਰਕੇ ਆਪਣਾ ਆਪ ਬਚਾਉਣ ਵਾਸਤੇ ਨਹੀਂ ਆਏ। ਪਰ ਬਹੁਤ ਸਾਰੇ ਸਿੰਘ ਪਹੁੰਚ ਗਏ, ਮਾਝੇ ਦੇ ਸਿੰਘ ਜਿਹੜੇ ਸਨ ਉਹ ਕੀਰਤਪੁਰ ਸਾਹਿਬ ਆ ਕੇ ਇਕੱਠੇ ਹੋ ਗਏ, ਕੁਝ ਦੁਆਬੇ ਦੇ ਸਿੰਘ ਆ ਕੇ ਇਕੱਠੇ ਹੋ ਗਏ, ਉਹ ਪਹੁੰਚ ਨਹੀਂ ਸਕੇ ਰਸਤੇ ਵਿੱਚ ਸਮੱਸਿਆ ਹੋਣ ਕਾਰਨ। ਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੇਖਿਆ ਕਿ ਜਦੋਂ ਫੌਜ ਇਕੱਠੀ ਹੋ ਗਈ ਹੈ, ਉਸ ਫੌਜ ਨੂੰ ਨਾਲ ਲੈ ਕੇ ਬਹੁਤ ਸਾਰੇ ਤਾੜਵੀ ਵੀ ਜਿਹੜੇ ਸਨ ਉਹ ਬਾਬਾ ਜੀ ਦੀ ਫੌਜ ਵਿੱਚ ਆ, ਇੱਕ ਤਾਂ ਸਿੰਘ ਸਨ, ਇੱਕ ਕੇਵਲ ਤਾੜਵੀ ਬਿਰਤੀ ਰੱਖ ਕੇ ਵੀ ਜਿਹੜੇ ਇਹ ਸੋਚਦੇ ਸਨ ਵੀ ਅਸੀਂ ਜਾ ਕੇ ਲੁੱਟਣਾ ਹੀ ਹੈ, ਉਹ ਬਿਰਤੀ ਵਾਲੇ ਵੀ ਬਹੁਤ ਸਾਰੇ ਨਾਲ ਆ ਰਲੇ ਸਨ। ਸਮਾਣੇ ਵਾਲੇ ਪਾਸੇ ਬਾਬਾ ਜੀ ਨੇ ਮੁੱਖ ਕੀਤਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਸੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਹੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ हे संतह कै सदा संग हे ठाकुर हों दासरो
निर्गुण गुण नहीं कोई
नानक दीजै नाम दान
राखो ही है परोई
आए प प्रभ शरणागति
कृपा निध दयाल
एक अखर हर मन बस्त
नानक होत निहाल
वाहिगुरु नाम जहाज है
चढ़े सो तेरे पार
जो शरदा कर सेव दे
गुर पारी उतार निहार
वाहिगुरु नाम जहाज है
चढ़े सो तेरे पार
जो शरदा कर सेव दे
गुर पारी उतार निहार
वाहे गुरु जी का खालसा वाहे गुरु जी की फतेह।